And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਤਾਂ ਕਦੋਂ ਦੇ ਆਏ ਹੋਏ ਸੀ, ਔਨ ਏਅਰ ਹੁਣ ਆ ਰਹੇ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ, ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ,
ਥੈਂਕ ਯੂ ਫੋਰ ਵੇਟਿੰਗ ਵਾਸੂ ਜੀ।
ਇਟਸ ਆਲ ਰਾਈਟ,
ਪਹਿਲਾਂ ਪ੍ਰੀਮੀਅਰ ਨਾਲ ਗੱਲਬਾਤ ਚੱਲ ਰਹੀ ਸੀ,
ਜ਼ਰੂਰੀ ਸੀ।
ਜੀ ਜੀ ਅੱਛਾ ਵਾਸੂ ਜੀ, ਪ੍ਰੀਮੀਅਰ ਨਾਲ ਜਿਹੜੀ ਗੱਲ ਹੋਈ ਕੁਇਕਲੀ ਨਾ, ਦੋ ਚਾਰ ਚੀਜ਼ਾਂ ਉਹਦੇ ਵਿੱਚੋਂ ਹਾਈਲਾਈਟ ਕਰ ਲਈਏ।
ਹਾਂਜੀ,
ਇੱਕ ਤਾਂ ਗੱਲ ਜਿਹੜੀ ਉਹਨਾਂ ਨੇ, ਮੈਂ ਉਹਨੂੰ ਪੁੱਛਿਆ ਸੀ ਵੀ ਦੇਖੋ ਟੋਟਲ 18 ਵੱਖੋ ਵੱਖਰੀਆਂ ਲੈਜਿਸਲੇਸ਼ਨ ਇਸ ਲੈਜਿਸਲੇਟਿਵ ਸੈਸ਼ਨ ਦੌਰਾਨ ਤੁਹਾਡੀ ਸਰਕਾਰ ਨੇ ਪੇਸ਼ ਕਰਨੀਆਂ, ਇਸ ਹਫ਼ਤੇ ਜਿਹੜੀਆਂ ਜਿਹੜੇ ਮਤੇ ਲਿਆਉਂਦੇ ਗਏ ਉਹਨਾਂ ਦੇ ਵਿੱਚੋਂ ਕਿਹੜਾ ਸਭ ਤੋਂ ਜ਼ਿਆਦਾ ਸਿਗਨੀਫਿਕੈਂਟ ਆ ਤੁਹਾਨੂੰ ਲੱਗਦਾ, ਜਿਹਦਾ ਸਭ ਤੋਂ ਚਿਰ ਸਥਾਈ ਇੰਪੈਕਟ ਰਹੇਗਾ? ਉਹਨਾਂ ਕਿਹਾ ਵੀ ਜਿਹੜੀ ਉਹ ਪ੍ਰੋਂਪਟ ਪੇਮੈਂਟ ਵਾਲੀ ਲੈਜਿਸਲੇਸ਼ਨ ਲਿਆਉਂਦੀ ਹੈ ਨਾ ਕੰਟਰੈਕਟਰਸ ਨੂੰ, ਕਿ 28 ਦਿਨਾਂ ਦੇ ਅੰਦਰ ਅੰਦਰ ਪੇਮੈਂਟ ਹੋਵੇ, ਅਤੇ ਉਹ ਕੰਟਰੈਕਟਰਸ ਅੱਗੇ ਸਭ ਕੰਟਰੈਕਟਰਸ ਨੂੰ 7 ਦਿਨਾਂ ਦੇ ਅੰਦਰ ਅੰਦਰ ਪੇਮੈਂਟ ਕਰਨ ਕੰਸਟਰਕਸ਼ਨ ਰਿਲੇਟਡ ਪ੍ਰੋਜੈਕਟਸ ਦੀਆਂ, ਵੀ ਉਹ ਸਭ ਤੋਂ ਜ਼ਿਆਦਾ ਇੰਪੈਕਟਫੁਲ ਹੋਏਗਾ। ਫਿਰ ਪ੍ਰੀਮੀਅਰ ਨੇ ਮਾਸੂ ਜੀ ਇੱਕ ਗੱਲ ਇਹ ਕਲੈਰੀਫਾਈ ਕੀਤੀ ਆ ਕਿ ਜਿਹੜੇ ਇਸ ਨਵੀਂ ਲੈਜਿਸਲੇਸ਼ਨ ਦੇ ਪ੍ਰੋਵੀਜ਼ਨਸ ਹੋਣਗੇ ਜਦੋਂ ਇਹ ਲਾਗੂ ਹੋ ਗਈ ਲੈਜਿਸਲੇਸ਼ਨ, ਜਦੋਂ ਕਾਨੂੰਨ ਬਣ ਗਿਆ, ਅਤੇ ਇਹ ਪ੍ਰਾਈਵੇਟ ਸੈਕਟਰ ਦੇ ਉੱਪਰ ਤਾਂ ਲਾਗੂ ਹੋਏਗਾ ਹੀ, ਨਾਲ ਹੀ ਜਿਹੜੇ ਪਬਲਿਕ ਸੈਕਟਰ ਦੇ ਪ੍ਰੋਜੈਕਟਸ ਨੇ, ਸਰਕਾਰੀ ਪ੍ਰੋਜੈਕਟਸ ਨੇ, ਉਹਨਾਂ ਦੇ ਉੱਪਰ ਵੀ ਇਹ ਨਵੇਂ ਕਾਨੂੰਨ ਲਾਗੂ ਹੋਣਗੇ।
ਬਿਲਕੁਲ, ਸੋ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਵੀ ਇਹ ਗੱਲ ਉਸ ਵੇਲੇ ਇਹ ਕਹੀ ਸੀ ਕਿ ਉਹ ਇਸ ਗੱਲ ਨੂੰ ਸੁਨਿਸ਼ਚਿਤ ਕਰਨਗੇ ਕਿ ਪਬਲਿਕ ਸੈਕਟਰ ਵੀ ਇਹਦੇ ਵਿੱਚ ਕਵਰ ਹੋਵੇ। ਪਰ ਬਾਅਦ ਵਿੱਚ ਇਹ ਵੀ ਕਿਹਾ ਗਿਆ ਸੀ ਵੀ ਰੈਗੂਲੇਸ਼ਨਸ ਜਦੋਂ ਆਉਣਗੀਆਂ, ਜਿਹੜੀਆਂ ਇਹਦੀਆਂ ਡੀਟੇਲਸ ਨੇ, ਫਾਈਨਲ ਡੀਟੇਲਸ ਉਦੋਂ ਤੈਅ ਕੀਤੀਆਂ ਜਾਣਗੀਆਂ ਬੇਸਡ ਔਨ ਦ ਕੰਸਲਟੇਸ਼ਨਸ ਵਿਦ ਦ ਇੰਡਸਟਰੀ।
ਜੀ ਮਾਸਟਰ ਜੀ, ਬੀ ਸੀ ਜੀ ਯੂ ਦੀ ਸਟ੍ਰਾਈਕ ਬਾਰੇ ਵੀ ਗੱਲ ਹੋਈ, ਅਤੇ ਹੁਣ ਸਾਨੂੰ ਪਤਾ ਵੀ 24,000 ਜਾਂ 25,000 ਆਲਮੋਸਟ ਕਾਮੇ 34,000 ਚੋਂ, ਔਰ 75% ਬੀ ਸੀ ਜੀ ਯੂ ਦੀ ਮੈਂਬਰਸ਼ਿਪ ਇਸ ਵੇਲੇ ਜੋਬ ਐਕਸ਼ਨ 'ਤੇ ਆ, ਜਿਹਦਾ ਹੁਣ ਅਸਰ ਬਾਕੀ ਇੰਡਸਟਰੀਜ਼ ਉੱਪਰ ਵੀ ਪੈਣਾ ਸ਼ੁਰੂ ਹੋ ਗਿਆ। ਲਿਕਰ ਸਟੋਰ ਸਾਰੇ ਬੰਦ ਨੇ, ਰੈਸਟੋਰੈਂਟਸ ਦੇ ਉੱਪਰ ਉਹਦਾ ਇੰਪੈਕਟ ਪੈਂਦਾ ਪਿਆ, ਅਤੇ ਉਹਨਾਂ ਨੂੰ ਮੈਂ ਪੁੱਛਿਆ ਸੀ ਵੀ ਨੈਗੋਸੀਏਸ਼ਨ ਕਿਵੇਂ ਚੱਲ ਰਹੀਆਂ, ਕਿਵੇਂ ਨਿਬੜੂਗਾ ਕੰਮ ਇਹ, ਅਤੇ ਪ੍ਰੀਮੀਅਰ ਨੇ ਇਹ ਗੱਲ ਆਖੀ, ਕਹਿੰਦੇ ਦੇਖੋ ਵੀ ਜੋ ਸਾਡੀ ਇਸ ਵੇਲੇ ਵਿੱਤੀ ਸਥਿਤੀ ਹੈਗੀ ਆ ਉਹ ਸਾਰੀ ਗੱਲ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ, ਪਰ ਪ੍ਰੀਮੀਅਰ ਨੇ ਜਿਹੜਾ ਦੱਸਿਆ ਵੀ 1% ਜਦੋਂ ਕੰਟਰੈਕਟਸ ਦੇ ਵਿੱਚ ਵੇਜ ਦੇ ਵਿੱਚ ਵਾਧਾ ਹੁੰਦਾ ਤਾਂ ਉਹਦਾ ਜਿਹੜਾ ਓਵਰਆਲ ਇੰਪੈਕਟ ਆ ਸਰਕਾਰੀ ਖਰਚੇ ਉੱਪਰ, ਪੇਰੋਲ ਉੱਪਰ, ਉਹ $440 million ਦਾ। ਪਹਿਲਾਂ ਇਹ ਨੰਬਰ 500 million ਤੋਂ ਉੱਪਰ ਦਾ ਆਉਂਦਾ ਰਿਹਾ। ਸੋ ਆਈ ਥਿੰਕ ਜਿਹੜਾ ਪ੍ਰੀਮੀਅਰ ਨੇ ਸ਼ਬਦ ਇਸਤੇਮਾਲ ਕੀਤਾ ਨਾ ਓਵਰਆਲ ਇੰਪੈਕਟ, ਕਿ ਜਿਹੜਾ ਮੁਲਾਜ਼ਮਾਂ ਨੂੰ ਜਿਹੜੀ ਤਨਖਾਹ ਮਿਲਦੀ ਆ ਉਹ 'ਚੋਂ ਫਿਰ ਟੈਕਸ ਕੱਟ ਕੇ ਵੀ ਤਾਂ ਵਾਪਸ ਆਉਂਦਾ, ਸੋ ਜਿਹੜਾ ਉਹਦਾ ਨੈੱਟ ਇੰਪੈਕਟ ਆ, ਤਾਂ ਵੀ ਐਵਰੀ 1% ਇਨਕਰੀਜ਼ $440 million ਸਰਕਾਰ ਦੇ ਸਾਲਾਨਾ ਖਰਚੇ ਦੇ ਵਿੱਚ ਐਡ ਕਰਦੀ ਆ।
ਯਾ ਤੇ ਮੈਂ ਸੁਣ ਰਿਹਾ ਸੀ ਪ੍ਰੀਮੀਅਰ ਕਹਿੰਦੇ ਕਿ ਜਿਹੜੇ ਹੈਲਥ ਕੇਅਰ ਵਰਕਰਸ ਨੇ ਉਹਨਾਂ ਦੇ ਨਾਲ ਸਾਡਾ ਫਰੇਮਵਰਕ ਅਗਰੀਮੈਂਟ ਹੋਇਆ ਹੋਇਆ, ਬੀ ਸੀ ਜੀ ਯੂ ਵਾਲਿਆਂ ਨੂੰ ਇਹ ਗੱਲ ਪਸੰਦ ਨਹੀਂ ਹੈ। ਉਹ ਕਹਿ ਰਹੇ ਨੇ ਕਿ ਤੁਸੀਂ ਮਿਸ ਇੰਟਰਪ੍ਰੈਟ ਕਰ ਰਹੇ ਹੋ, ਮਿਸ ਰੈਪ੍ਰੈਜੈਂਟ ਕਰ ਰਹੇ ਹੋ ਪੂਰੀ ਗੱਲ ਨੂੰ, ਕਿ ਫਰੇਮਵਰਕ ਅਗਰੀਮੈਂਟ ਇਜ਼ ਨੋਟ ਅ ਡੀਲ। ਤੇ ਇਹ ਵੀ ਗੱਲ ਸਹੀ ਹੈ ਕਿ ਜਿਹੜੇ ਹਸਪੀਟਲ ਵਰਕਰਸ ਵੀ ਨੇ, ਜਦੋਂ ਸੋਲੀਡੈਰਿਟੀ ਮਾਰਚਿਸ ਹੁੰਦੀਆਂ ਉਦੋਂ ਨਾਲ ਉਹ ਆ ਜਾਂਦੇ ਆ ਸੋਲੀਡੈਰਿਟੀ ਵਿਅਕਤ ਕਰਨ ਵਾਸਤੇ। ਫਿਰ ਜੇ ਉਹ ਸਰਕਾਰ ਨਾਲ ਸਹਿਮਤ ਨੇ, ਫਿਰ ਉਹ ਸਰਕਾਰ ਬੀ ਸੀ ਯੂ ਦੇ ਨਾਲ ਕਿਉਂ ਖੜੇ ਨੇ?
ਜੀ ਜੀ,
ਸੋ ਇਹ ਥੋੜੀ ਜਿਹੀ ਇਹਦੇ ਵਿੱਚ ਐਂਬੀਗੁਇਟੀ ਥੋੜੀ ਜਿਹੀ ਹੈਗੀ।
ਜੀ ਵਾਸੂ ਜੀ, ਸਰੀ ਵਾਲੇ ਕਲੀਨਿਕ ਬਾਰੇ ਗੱਲ ਕੀਤੀ ਸੀ ਕਿ ਹੁਣ ਸਿਟੀ ਆਫ ਸਰੀ ਨੇ ਵੀ ਕਿਹਾ ਹੈ ਕਿ ਹੈਲਥ ਐਡਮਿਨਿਸਟ੍ਰੇਟਰ ਹਾਇਰ ਕਰਨਾ, ਬਾਈ ਦੀ ਮਿਡਲ ਆਫ ਨੈਕਸਟ ਈਅਰ ਸਿਟੀ ਪ੍ਰੋਪਰਟੀ ਦੇ ਉੱਪਰ 2 ਅਜਿਹੇ ਕਲੀਨਿਕਸ ਹੋਣਗੇ ਜਿਹੜੇ ਕਿ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰ ਸਕਣ। ਪ੍ਰੀਮੀਅਰ ਨੂੰ ਮੈਂ ਇਹੀ ਪੁੱਛਿਆ ਸੀ ਵੀ ਕੀ ਤੁਹਾਨੂੰ ਲੱਗਦਾ ਕਿ ਹੁਣ ਜੇ ਮਿਊਨਿਸਪੈਲਿਟੀਜ਼ ਇਹੋ ਜਿਹਾ ਕੰਮ ਕਰ ਰਹੀਆਂ ਨੇ, ਇਹ ਇੱਕ ਤਰੀਕੇ ਦੀ ਟਿੱਪਣੀ ਹੈ ਪ੍ਰੋਵਿੰਸ਼ੀਅਲ ਸਰਕਾਰ ਦੀ ਹੈਲਥ ਕੇਅਰ ਦੇ ਵਿੱਚ ਮਾੜੀ ਕਾਰਗੁਜ਼ਾਰੀ ਉੱਪਰ? ਉਹਨਾਂ ਨੇ ਕਿਹਾ ਵੀ ਨਹੀਂ, ਦੇਖੋ ਕਹਿੰਦੇ ਮੈਂ ਤਾਂ ਇਸ ਗੱਲ ਦਾ ਸਗੋਂ ਸਵਾਗਤ ਕਰਦਾ, ਸਾਨੂੰ ਤਾਂ ਚਾਹੀਦਾ ਕਿ ਜਿੰਨੇ ਵੱਧ ਤੋਂ ਵੱਧ ਧਿਰਾਂ ਰਲ ਕੇ ਹੈਲਥ ਕੇਅਰ ਸੇਵਾਵਾਂ ਅਵੇਲੇਬਲ ਕਰਵਾਉਣ ਦੇ ਵਿੱਚ ਕੰਮ ਕਰ ਸਕਣ, ਓਨਾ ਹੀ ਚੰਗਾ। ਫਿਰ ਮੈਂ ਉਹਨੂੰ ਇਹ ਪੁੱਛਿਆ ਸੀ ਵੀ ਕਿਤੇ ਇੱਦਾਂ ਤਾਂ ਨਹੀਂ ਪੈਚਵਰਕ ਜਿਹਾ ਹੋਣ ਲੱਗ ਜਾਣਾ ਵੀ ਫਿਰ ਸੂਬਾ ਸਰਕਾਰ ਸਾਰੀ ਮਿਊਨਿਸਪੈਲਿਟੀਜ਼ ਨਾਲ ਇਸ ਮੁੱਦੇ 'ਤੇ ਕੋਈ ਡਿਸਕਸ਼ਨ ਨਹੀਂ ਕਰ ਲਵੇ, ਗੱਲ ਹੀ ਕਰ ਲਵੇ?
ਯਾ ਸੋ ਜਿਹੜੀ ਉਹਨਾਂ ਨੇ ਗੱਲ ਕਹੀ ਵੀ ਮੈਂ ਤਾਂ ਸਵਾਗਤ ਕਰਦਾ, ਵੀ ਠੀਕ ਹੈ ਵੀ ਹਰ ਕੋਈ ਧਿਰ ਜਿਹੜੀ ਆਪਣੀ ਕੋਸ਼ਿਸ਼ ਕਰ ਰਹੀ ਹੈ ਹੈਲਥ ਕੇਅਰ ਨੂੰ ਬਿਹਤਰ ਕਰਨ ਵਾਸਤੇ। ਇਹਦੇ 'ਤੇ ਤਾਂ ਫਿਰ ਜਿਹੜੀ ਸਾਡੀ ਇੱਥੇ ਮਿਊਨਿਸਪਲ ਆਪੋਜੀਸ਼ਨ ਹੈ ਲਿੰਡਾ ਐਨਐਸ ਵੱਲੋਂ ਕਿਹਾ ਜਾਏਗਾ ਵੀ ਮੈਂ ਹੀ ਕਹਿ ਰਹੀ ਸੀ ਵੀ ਜੇ ਮਿਊਨਿਸਪਲ ਸਰਕਾਰ ਵੀ ਇਹਦੇ ਵਿੱਚ ਆਪ ਹੀ ਲੱਗ ਜਾਏਗੀ, ਹਾਂ ਸੂਬਾ ਸਰਕਾਰ ਤੇ ਫਿਰ ਜਿਹੜਾ ਉਹਨਾਂ ਦੀ ਜ਼ਿੰਮੇਦਾਰੀ ਘੱਟ ਜਾਏਗੀ। ਸਗੋਂ ਸਾਨੂੰ ਉਹਨਾਂ ਨੂੰ ਹੋਰ ਜ਼ਿੰਮੇਦਾਰ ਬਣਾਉਣਾ ਚਾਹੀਦਾ, ਉਹਨਾਂ ਤੇ ਹੋਰ ਦਬਾਅ ਪਾਉਣਾ ਚਾਹੀਦਾ, ਆਪਣਾ ਪੋਲੀਟੀਕਲ ਕਲਾਊਟ ਇਸਤੇਮਾਲ ਕਰਨਾ ਚਾਹੀਦਾ, ਇਹ ਕੰਮ ਆਪ ਹੀ ਨਹੀਂ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ। ਸੋ ਆਈ ਡੋਂਟ ਨੋ ਇਹਦੇ ਨਾਲ ਕਿੰਨਾ ਫਰਕ ਪਏਗਾ।
ਜੀ ਜੀ, ਫਿਰ ਬਸ ਜੀ, ਰਾਈਡ ਹੇਲਿੰਗ ਡਰਾਈਵਰਸ ਦੀ ਮੀਟਿੰਗ ਸੰਬੰਧੀ ਸਵਾਲ ਪੁੱਛਿਆ ਸੀ ਕਿ ਐਨਡੀਪੀ ਗਵਰਨਮੈਂਟ ਨੇ ਜਿਹੜੀ ਗਿਗ ਵਰਕਰ ਲੈਜਿਸਲੇਸ਼ਨ ਲਿਆਂਦੀ ਸੀ, ਉਸ ਲੈਜਿਸਲੇਸ਼ਨ ਤੋਂ ਉਮੀਦ ਇਹ ਸੀ ਵੀ ਉਹਨੇ ਕਈ ਸਮੱਸਿਆਵਾਂ ਰਿਜ਼ੋਲਵ ਕਰ ਦੇਣੀਆਂ ਸੀ, ਪਰ ਉਹ ਲੈਜਿਸਲੇਸ਼ਨ ਲਾਗੂ ਹੋਣ ਦੇ ਬਾਵਜੂਦ ਅਜੇ ਵੀ ਕੋਈ ਕਈ ਪ੍ਰੋਬਲਮ ਉੱਥੇ ਦੀਆਂ ਉੱਥੇ ਹੀ ਖੜੀਆਂ ਨੇ
ਤੇ ਪ੍ਰੀਮੀਅਰ ਨੇ ਸਾਰੀ ਗੱਲ ਜਿੱਦਾਂ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਇੱਦਾਂ ਲੱਗਿਆ ਵੀ ਉਹਨਾਂ ਕੰਪਨੀਆਂ ਨੂੰ ਵਿਲੇਨਾਈਜ਼ ਕੀਤਾ ਕਿ ਵੀ ਇਹ ਕੰਪਨੀਆਂ ਜਿਹੜੀਆਂ ਸ਼ੋਸ਼ਣ ਕਰ ਰਹੀਆਂ ਨੇ ਇਹਨਾਂ ਡਰਾਈਵਰਸ ਦਾ ਤੇ ਅਸੀਂ ਨਹੀਂ ਚਾਹੁੰਦੇ ਵੀ ਇੱਦਾਂ ਹੋਵੇ।
ਪਰ ਮਤਲਬ ਇਹਦਾ ਇਹ ਵੀ ਤੁਹਾਡੀ ਜਿਹੜੀ ਲੈਜਿਸਲੇਸ਼ਨ ਆ ਉਹ ਕਮਜ਼ੋਰ ਆ ਤੇ ਦੂਜੀ ਜਿਹੜੀ ਗੱਲ ਉਹਨਾਂ ਨੇ ਘੁਮਾਈ ਉਹ ਕਹਿੰਦੇ ਵੀ ਦੇਖੋ ਅਸੀਂ ਦੇਖਿਆ ਵੀ ਕੁਝ ਥਾਵਾਂ ਦੇ ਵਿੱਚ ਜਿਹੜੇ ਰਾਈਡ ਹੇਲ ਡਰਾਈਵਰਸ ਨੇ ਉਹ ਯੂਨੀਅਨਾਈਜ਼ ਹੋ ਗਏ ਨੇ
ਤੇ ਕਹਿੰਦੇ ਮੈਂ ਬੜੀ ਕਲੋਜ਼ਲੀ ਕਹਿੰਦੇ ਸਾਰੀ ਚੀਜ਼ ਨੂੰ ਦੇਖ ਰਿਹਾ ਸੀ ਜਦੋਂ ਵਿਕਟੋਰੀਆ ਦੇ ਵਿੱਚ ਯੂਨੀਅਨਾਈਜੇਸ਼ਨ ਹੋਈ ਆ। ਸੋ ਦੇਖੋ ਵਿਜੇ ਜੀ, ਕ੍ਰੈਡਿਟ ਟੂ ਦ ਪ੍ਰੀਮੀਅਰ ਵੀ ਸਾਰੀ ਜਿਵੇਂ ਉਹਨਾਂ ਨੇ ਗੱਲ ਕੀਤੀ ਆ, ਜਿਹੜਾ ਕੋਈ ਵਿਅਕਤੀ ਬਾਹਰੋਂ ਆ ਕੇ ਸਾਰੀ ਡਿਸਕਸ਼ਨ ਨੂੰ ਸੁਣੇਗਾ ਉਹਨੇ ਕਹਿਣਾ ਯਾਰ ਕਿੰਨੀ ਚੰਗੀ ਸਰਕਾਰ ਆ ਬੀ ਸੀ ਦੀ, ਵੀ ਦੇਖੋ ਹੈਲਥ ਕੇਅਰ ਵਾਸਤੇ ਵੀ
ਕੋਲੈਬੋਰੇਟ ਕਰਨ ਨੂੰ ਤਿਆਰ ਨੇ, ਸਵਾਗਤ ਕਰ ਰਹੇ ਨੇ।
ਫਿਰ ਉਬਰ ਡਰਾਈਵਰਸ ਦਾ ਕਿੰਨਾ ਧਿਆਨ ਰੱਖਦੇ ਨੇ ਵੀ ਕਿਤੇ ਜਿਹੜੀਆਂ ਕੰਪਨੀਆਂ ਨੇ ਉਹਨਾਂ ਦਾ ਧੱਕਾ ਨਾ ਕਰਨ। ਪਰ ਸਾਨੂੰ ਪਤਾ ਕਿ ਹੈਲਥ ਕੇਅਰ ਨੂੰ ਲੈ ਕੇ ਵੀ, ਗਿਗ ਵਰਕਰ ਲੈਜਿਸਲੇਸ਼ਨ ਨੂੰ ਲੈ ਕੇ ਵੀ ਜਿਹੜੇ ਲੋਕ ਜਿਹੜੇ ਸਟੇਕ ਹੋਲਡਰਸ ਨੇ ਵੀ ਉਹਨਾਂ ਦੀ ਕਾਫੀ ਨਾਰਾਜ਼ਗੀ ਹੈ ਸੂਬਾ ਸਰਕਾਰ
ਦੀ।
ਪਰ ਪ੍ਰੀਮੀਅਰ ਦੀਆਂ ਗੱਲਾਂ ਤੋਂ ਇੱਦਾਂ ਲੱਗਦਾ ਵੀ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਹੈ, ਵੀ ਉਹ ਤਾਂ ਆਪਣੇ ਵੱਲੋਂ ਸਭ ਕੁਝ ਠੀਕ ਠੀਕ ਹੀ ਕਰ ਰਹੇ ਨੇ, ਵੀ ਪ੍ਰੋਬਲਮ ਲਾਈਜ਼ ਸਮਵੇਅਰ ਐਲਸ। ਤੁਸੀਂ ਕਨਵਿੰਸ ਵੀ ਹੋ ਜਾਂਦੇ, ਇਟਸ ਵੈਰੀ ਕਨਵਿੰਸਿੰਗ ਇਨ ਦ ਵੇ ਹੀ ਪੁੱਟਸ ਇਟ ਅਕ੍ਰੋਸ। ਹਾਂ,
ਪਰ ਜਿਹੜਾ ਵਸਰੀ ਉਹਦੇ ਵਿੱਚ ਗੱਲ ਇਹ ਹੈ ਨਾ ਕਿ ਜਿਹੜੀ ਆਪਣੀ ਇਹਨਾਂ ਦੀ ਲੈਜਿਸਲੇਸ਼ਨ ਹੈ ਉਹਦੀ ਕਮਜ਼ੋਰੀ ਹੀ ਹੈ ਕਿ ਲੈਜਿਸਲੇਸ਼ਨ ਲਾਗੂ ਹੋਣ ਦੇ ਬਾਵਜੂਦ ਜਿਹੜੇ ਰਾਈਡ ਹੇਲ ਡਰਾਈਵਰਸ ਨੇ ਉਹਨਾਂ ਨੂੰ ਅਜੇ ਵੀ ਕੁਝ ਮੰਗਾਂ ਉਹੀ ਮੂਹਰੇ ਰੱਖਣੀਆਂ ਪੈ ਰਹੀਆਂ ਨੇ ਜਿਹੜੀਆਂ ਕਿ ਪਹਿਲਾਂ ਸੀਗੀਆਂ।
ਬਿਲਕੁਲ, ਤੇ ਪ੍ਰੀਮੀਅਰ ਨੇ ਕਿਹਾ ਕਹਿੰਦੇ ਵੀ ਮੈਂ ਬਹੁਤ ਇੰਟਰਸਟਿਡ ਹਾਂ ਤੇ ਇਹ ਬਹੁਤ ਹੈਲਪਫੁਲ ਆ ਵੀ ਉਹਨਾਂ ਦੀਆਂ ਮੰਗਾਂ ਜਿਹੜੀਆਂ ਸਾਹਮਣੇ ਰੱਖ ਰਹੇ ਨੇ ਵੀ ਉਹ ਸਾਡੇ ਵਾਸਤੇ ਬਹੁਤ ਹੈਲਪਫੁਲ ਨੇ ਟੂ ਮੇਕ ਅਮੈਂਡਮੈਂਟਸ ਇਨ ਦ ਲੈਜਿਸਲੇਸ਼ਨ।
ਕਹਿੰਦੇ ਸਾਡੇ ਲਈ ਪ੍ਰਾਇੋਰਿਟੀ ਆ ਕਿ ਜੀ ਵਰਕਰਸ ਆਰ ਟ੍ਰੀਟਡ ਫੇਅਰਲੀ। ਫਿਰ ਉਹਨਾਂ ਨੇ ਜਿਹੜੀ ਯੂਨੀਅਨ ਦੀ ਗੱਲ ਕੀਤੀ ਆ ਨਾ, ਦੇਖੋ
ਜਿਹੜੀਆਂ ਮੰਗਾਂ ਨੇ ਵਿਜੇ ਜੀ ਉਹ ਜਿਹੜੇ ਸਾਡੇ ਵਰਗੇ ਜਿਹੜੇ ਕਹਿ ਲਓ ਵੀ ਲੇ ਪਰਸਨਸ ਵੀ ਨੇ, ਜਿਹੜੇ ਇੰਡਸਟਰੀ ਨਾਲ ਜਾਂ ਸਰਕਾਰ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਵੀ ਨਹੀਂ, ਸਾਨੂੰ ਵੀ ਉਹ ਪਤਾ ਨੇ ਮੰਗਾਂ ਕਿਹੜੀਆਂ ਨੇ।
ਜੇ
ਤੁਸੀਂ ਮੈਨੂੰ ਮੂੰਹ ਜ਼ਬਾਨ ਵੀ ਪੁੱਛੋਗੇ ਮੈਂ ਥੋੜ੍ਹਾ ਜਿਹਾ ਸੋਚ ਕੇ ਸ਼ਾਇਦ ਦੱਸ ਹੀ ਦੇਵਾਂਗਾ, 90% ਮੈਨੂੰ ਪਤਾ ਹੀ ਹੈ ਤੇ ਸਾਰਿਆਂ ਨੂੰ ਇਹ ਗੱਲ ਪਤਾ ਹੈ ਤੇ ਸਰਕਾਰ ਨੂੰ ਕਿਉਂ ਨਹੀਂ ਪਤਾ ਵੀ ਜਿਹੜੇ ਗਿਗ ਵਰਕਰਸ ਨੇ ਉਹਨਾਂ ਦੀਆਂ ਮੰਗਾਂ ਕੀ ਨੇ, ਇਸ਼ੂਜ਼ ਕੀ ਨੇ, ਅਜੇ ਤੱਕ ਕੰਸਲਟੇਸ਼ਨਸ ਦੀ ਹੀ ਲੋੜ ਕਿਉਂ
ਜਾਨ ਦੀ ਹਮਨੇ ਜਾਨ ਗਏ ਸਭ ਇੱਕ ਵੋ ਹੀ ਨਾ ਜਾਣੇ। ਅੱਛਾ ਵਾਸੂ ਜੀ, ਹਾਲੇ ਨਾ ਇੱਕ ਦੋ ਚੀਜ਼ਾਂ ਹੋਰ ਪ੍ਰੀਮੀਅਰ ਨਾਲ ਡਿਸਕਸ ਕੀਤੀਆਂ ਸੀ, ਉਹ ਅੱਗੇ ਖਬਰਾਂ ਦੇ ਵਿੱਚ ਵੀ ਜਦੋਂ ਆਪਾਂ ਡਿਸਕਸ਼ਨ ਕਰਨੀ ਉਹ ਪਹਿਲੂ ਆ ਜਾਣਾ, ਸੋ ਉੱਥੇ ਪਾਈਪਲਾਈਨ ਵਾਲਾ ਇਸ਼ੂ ਆ ਜਾਂ ਵੈਨਕੂਵਰ ਦੇ ਪਾਰਕ ਬੋਰਡ ਵਾਲੀ ਗੱਲ ਆ ਉੱਥੇ ਜਾ ਕੇ ਜੋੜ ਲਾਂਗੇ। ਵਾਸੂ ਜੀ, ਜਿਹੜੀ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਹੈ ਕੈਨੇਡਾ ਪੋਸਟ ਦੇ ਕੰਮ ਹੈ, ਉਹਨਾਂ ਵੱਲੋਂ ਜਿਹੜੀ ਸਟ੍ਰਾਈਕ ਹੁਣ 2 ਹਫ਼ਤੇ ਹੋ ਗਏ, ਮੋਰ ਦੈਨ 2 ਵੀਕਸ ਚੱਲਦੀ ਨੂੰ, ਪਰ ਹੁਣ ਸਟ੍ਰਾਈਕ ਦੀ ਸਟ੍ਰੈਟਜੀ ਦੇ ਵਿੱਚ ਜੋਬ ਐਕਸ਼ਨ ਦੀ ਸਟ੍ਰੈਟਜੀ 'ਚ ਤਬਦੀਲੀ ਆ ਰਹੀ ਆ, ਇਹ ਤਬਦੀਲੀ ਆਉਣ ਵਾਲੇ ਕੱਲ੍ਹ ਤੋਂ ਸੈਟਰਡੇ ਮਾਰਨਿੰਗ ਤੋਂ ਲਾਗੂ ਹੋ ਜਾਣੀ ਆ।
ਯਾ ਸਟ੍ਰੈਟਜੀ ਕਾਹਦੀ ਵਿਜੇ ਜੀ, ਹੁਣ ਇੱਕ ਤਰ੍ਹਾਂ ਦਾ ਰੋਲ ਬੈਕ ਹੀ ਆ। ਸੋ ਇਹਨਾਂ ਦੀ ਮੁਲਾਕਾਤ ਕੱਲ੍ਹ ਹੋਈ ਸੀ ਮਿਨਿਸਟਰ ਦੇ ਨਾਲ, ਜੋ ਲਾਈਟਬਾਉਂਡ ਦੇ ਨਾਲ।
ਕੱਲ੍ਹ ਹੋਈ, ਪਰਸੋਂ?
ਕੱਲ੍ਹ ਹੋਈ ਸੀ, ਕੱਲ੍ਹ ਸ਼ਾਮੀ
6 ਵਜੇ।
ਅੱਜ ਸ਼ੁੱਕਰਵਾਰ ਹੋ ਗਿਆ,
ਸ਼ੁੱਕਰਵਾਰ
ਬੁੱਧਵਾਰ ਉਹ ਮੈਨੂੰ ਸ਼ਾਮ ਵਾਲੇ ਭੁਲੇਖਾ ਪੈ ਜਾਂਦਾ। ਸੋ ਬੁੱਧਵਾਰ ਸ਼ਾਮੀ ਇਹਨਾਂ ਦੀ ਗੱਲਬਾਤ ਹੋਈ ਸੀ ਤੇ ਕੱਲ੍ਹ ਫਿਰ ਸ਼ਾਮ ਨੂੰ ਇਹਨਾਂ ਨੇ ਪ੍ਰੈਸ ਰਿਲੀਜ਼ ਜਾਰੀ ਕੀਤਾ ਤੇ ਉਹਦੇ ਵਿੱਚ ਇਹਨਾਂ ਨੇ, ਸੋ ਕੱਲ੍ਹ ਸ਼ੋਅ 7 ਵਜੇ ਸ਼ੁਰੂ ਹੋਇਆ ਸ਼ਾਮ ਨੂੰ ਤੇ ਉਸ ਤੋਂ ਕੁਝ ਮਿੰਟ ਪਹਿਲਾਂ ਹੀ ਇਹ ਜਿਹੜੀ ਖਬਰ ਆਉਂਦੀ ਹੈ ਕਿ ਵੀ ਹੁਣ ਯੂਨੀਅਨ ਨੇ ਕਹਿਤਾ ਕਿ ਸਟਾਰਟਿੰਗ ਸੈਟਰਡੇ, ਦੈਟ ਇਜ਼ ਟਮੋਰੋ ਨਾਓ, ਸੋ ਕੱਲ੍ਹ ਸਵੇਰੇ 6 ਵਜੇ ਤੋਂ ਇਹਨਾਂ ਨੇ ਲੋਕਲ ਸਮਿਆਂ ਮੁਤਾਬਕ, ਸੋ ਐਵਰੀਵੇਅਰ, ਸੋ ਇਹ ਈਸਟਰਨ ਜਾਂ ਪੈਸਿਫਿਕ, ਸੋ ਕੱਲ੍ਹ ਸਵੇਰੇ 6 ਵਜੇ ਤੋਂ ਇਹ ਆਪਣੀ ਜਿਹੜੀ ਮੁਕੰਮਲ ਹੜਤਾਲ ਹੈ ਉਹਨੂੰ ਇੱਕ ਤਰੀਕੇ ਨਾਲ ਖਤਮ ਕਰ ਰਹੇ ਨੇ ਤੇ ਉਹਨੂੰ ਤਬਦੀਲ ਕਰ ਰਹੇ ਨੇ ਰੋਟੇਟਿੰਗ ਸਟ੍ਰਾਈਕਸ ਦੇ ਵਿੱਚ।
ਹੁਣ ਡਾਕ ਦੀ ਡਿਲੀਵਰੀ ਸ਼ੁਰੂ ਹੋ ਜਾਏਗੀ ਆਉਂਦੇ ਦਿਨਾਂ ਚੋਂ। ਜਦੋਂ ਬੰਦਾ ਨਾ ਵਸੂ ਜੀ, ਕਈਆਂ ਆਦਤ ਬਣੀ ਹੁੰਦੀ ਹੈ ਤੁਸੀਂ ਬਿਫੋਰ ਯੂ ਐਂਟਰ ਇਨਟੂ ਦ ਹੋਮ ਤੁਸੀਂ ਮੇਲ ਬਾਕਸ ਚੈੱਕ ਕਰ ਲੈਂਦੇ ਹੋ ਤੇ ਮੇਲ ਬਾਕਸ ਖਾਲੀ ਹੈ ਪਿਛਲੇ 2 ਹਫ਼ਤਿਆਂ ਦਾ, ਕਿਉਂਕਿ ਡਾਕ ਡਿਲੀਵਰ ਨਹੀਂ ਹੋ ਰਹੀ। ਪਰ ਹੁਣ ਆਉਂਦੇ ਸਟਾਰਟਿੰਗ ਨੈਕਸਟ ਵੀਕ ਉਸ ਸਥਿਤੀ ਦੇ ਵਿੱਚ ਤਬਦੀਲੀ ਆਏਗੀ। ਪਰ ਅਜੇ ਵੀ ਜਿਹੜਾ ਆਪਸ ਦੇ ਵਿੱਚ ਯੂਨੀਅਨ ਤੇ ਕੈਨੇਡਾ ਪੋਸਟ ਵਿਚਕਾਰ ਜੋ ਨੈਗੋਸੀਏਸ਼ਨ ਆ ਉਹ ਅਜੇ ਵੀ ਜਾਰੀ ਆ, ਉਹਦਾ ਅਜੇ ਤੱਕ ਨਿਪਟਾਰਾ ਨਹੀਂ ਹੋਇਆ।
ਪਰ ਮੀਟਿੰਗ ਜਿਹੜੀ ਹੋਈ ਸੀ ਮਿਨਿਸਟਰ ਨਾਲ, ਉਸ ਤੋਂ ਬਾਅਦ ਲੱਗਦਾ ਵੀ ਯੂਨੀਅਨ ਨੂੰ ਰਿਅਲਾਈਜ਼ ਹੋ ਰਿਹਾ ਕਿ ਇਹਨਾਂ ਦਾ ਲੈਵਰੇਜ ਜਿਹੜਾ ਹੌਲੀ 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 ਘਟਦਾ ਜਾ ਰਿਹਾ, ਇਹਦੇ ਵਿੱਚ ਕੋਈ ਵਾਧਾ ਨਹੀਂ ਹੋ ਰਿਹਾ।
ਜੀ ਵਾਸੂ ਜੀ, ਸਟੈਟ ਕੈਨੇਡਾ ਵੱਲੋਂ ਅੱਜ ਸਵੇਰ ਸਾਰ ਜੋਬ ਨੰਬਰ ਵੀ ਸਾਂਝੇ ਕੀਤੇ ਗਏ ਨੇ।
ਹਾਂਜੀ,
ਸਤੰਬਰ ਮਹੀਨੇ ਕੈਨੇਡੀਅਨ ਇਕਾਨਮੀ ਦੇ ਵਿੱਚ ਟੋਟਲ 60,400 ਜੋਬਸ ਦਾ ਐਡੀਸ਼ਨ ਹੋਇਆ। ਰੋਇਟਰਸ ਵੱਲੋਂ ਸਰਵੇਖਣ ਕੀਤੇ ਗਏ ਇਕੋਨੋਮਿਸਟ ਦਾ ਮੰਨਣਾ ਸੀ 5,000 ਨੌਕਰੀਆਂ ਐਡ ਹੋਣਗੀਆਂ, ਸੋ ਉਹਨਾਂ ਦੀ ਉਮੀਦ ਨਾਲੋਂ ਤਾਂ ਕਿਤੇ ਵੱਧ ਨੌਕਰੀਆਂ ਦਾ ਐਡੀਸ਼ਨ ਹੋਇਆ। ਪਰ ਬੇਰੁਜ਼ਗਾਰੀ ਦਰ ਅਜੇ ਵੀ 7.1% 'ਤੇ ਹੈ, ਸਟੈਡੀ ਹੈ। ਸੋ ਜਿਹਦਾ ਮਤਲਬ ਬਸ ਜੀ ਫਿਰ ਇਹ ਹੋਇਆ ਕਿ ਜਿਹੜੇ ਲੋਕ ਇਸ ਵੇਲੇ ਨੌਕਰੀ ਦੀ ਭਾਲ ਕਰ ਰਹੇ ਨੇ ਉਹਨਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ।
ਜੀ, ਕਿਉਂਕਿ ਐਨਾਲਿਸਟ ਮੰਨ ਕੇ ਚੱਲ ਰਹੇ ਸੀ ਕਿ ਬੇਰੁਜ਼ਗਾਰੀ ਦਰ ਵੀ ਵਧੇਗੀ, ਇਹ 7.2% 'ਤੇ ਪਹੁੰਚ ਜਾਏਗੀ, ਪਰ ਉਹਦੇ 'ਚ ਕੋਈ ਤਬਦੀਲੀ ਨਹੀਂ ਹੋਈ, ਉਹ 7.1% 'ਤੇ ਹੀ ਹੈ। ਪਰ ਜੋਬਸ ਐਡ ਹੋਈਆਂ ਨੇ 60,400, ਅਤੇ ਜੋ ਕਿ ਉਮੀਦ ਤੋਂ ਬਹੁਤ ਜ਼ਿਆਦਾ ਨੇ।
ਅਤੇ ਇੱਕ ਚੰਗੀ ਗੱਲ ਇਹ ਹੈ ਸਤੰਬਰ ਮਹੀਨੇ ਦੇ ਇਸ ਜੋਬ ਗੇਨਸ ਦੀ ਕਿ ਜ਼ਿਆਦਾਤਰ ਜਿਹੜੀਆਂ ਜੋਬ ਗੇਨਸ ਹੋਈਆਂ ਉਹ ਫੁੱਲ ਟਾਈਮ ਜੋਬਸ ਫੁੱਲ ਟਾਈਮ ਜੋਬਸ ਵਧੀਆਂ ਨੇ
ਯਾ 1,06,000 ਫੁੱਲ ਟਾਈਮ ਜੋਬਸ ਐਡ ਹੋਈਆਂ ਨੇ ਤੇ ਪਾਰਟ ਟਾਈਮ ਜੋਬਸ 46,000 ਘਟੀਆਂ ਨੇ
ਜੀ
ਸੋ ਨੈਟ ਜਿਹੜਾ ਇਜ਼ਾਫਾ ਹੋਇਆ ਉਹ 60,400 ਜੋਬਸ ਦਾ ਹੈ ਤੇ ਇਹ ਜ਼ਿਆਦਾ ਸਾਰੀਆਂ ਫੁੱਲ ਟਾਈਮ ਜੋਬਸ ਨੇ
ਜੀ
ਤੇ ਚੰਗੀ ਗੱਲ ਇੱਕ ਹੋਰ ਇਹ ਵੀ ਹੈ ਵਿਜੇ ਜੀ ਕਿ ਜੋਬ ਸਭ ਤੋਂ ਜ਼ਿਆਦਾ ਐਡ ਹੋਈਆਂ ਨੇ ਮੈਨੂਫੈਕਚਰਿੰਗ ਦੇ ਵਿੱਚ ਮੈਨੂਫੈਕਚਰਿੰਗ ਦੇ ਵਿੱਚ 28,000 ਜੋਬਸ ਐਡ ਹੋਈਆਂ ਤੇ ਇਹ ਵਿਜੇ ਜੀ ਜਨਵਰੀ ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਮੈਨੂਫੈਕਚਰਿੰਗ ਸੈਕਟਰ ਦੇ ਵਿੱਚ ਜੋਬਸ ਐਡ ਹੋਈਆਂ ਹੋਣ
ਜੇ
ਅਸੀਂ ਦੇਖੀਏ ਜਨਵਰੀ ਤੋਂ ਲੈ ਕੇ ਹੁਣ ਤੱਕ ਸਤੰਬਰ ਤੋਂ ਪਹਿਲਾਂ ਤੱਕ 58,000 ਜੋਬਸ ਘੱਟ ਚੁੱਕੀਆਂ ਨੇ ਮਤਲਬ ਦੇ ਬਿਨ ਲੋਸਟ ਇਨ ਮੈਨੂਫੈਕਚਰਿੰਗ ਸੈਕਟਰ 58,000 ਜੋਬਸ ਤੇ ਹੁਣ 28,000 ਜੋਬਸ ਐਡ ਹੋ ਗਈਆਂ ਤੇ ਇਹਦੇ ਵਿੱਚੋਂ ਓਨਟੈਰੀਓ ਦੇ ਵਿੱਚ 12,000 ਜੋਬਸ ਨੇ ਤੇ ਐਲਬਰਟਾ ਦੇ ਵਿੱਚ ਤਕਰੀਬਨ 8,000 ਤੇ ਹੈਲਥ ਕੇਅਰ ਤੇ ਸੋਸ਼ਲ ਅਸਿਸਟੈਂਸ ਦੇ ਵਿੱਚ 14,000 ਜੋਬਸ ਐਡ ਹੋਈਆਂ ਤੇ ਐਗਰੀਕਲਚਰ ਦੇ ਵਿੱਚ 13,000 ਜੋਬਸ ਐਡ ਹੋਈਆਂ
ਹੋਲਸੇਲ ਤੇ ਰੀਟੇਲ ਟ੍ਰੇਡ ਦੇ ਵਿੱਚ 21,000 ਜੋਬਸ ਦਾ ਨੁਕਸਾਨ ਹੋਇਆ ਵਿੱਚ ਆਲਸੋ ਵਸੋ ਜੀ ਗੋਜ਼ ਰਾਈਟ ਇਨ ਲਾਈਨ ਵਿਦ ਕੇ ਪਾਰਟ ਟਾਈਮ ਜੋਬਸ ਦੇ ਵਿੱਚ ਕਟੌਤੀ ਹੋਈ ਹੈ ਨਾ ਰੀਟੇਲ ਦੇ ਵਿੱਚ ਕਈ ਜਿਹੜੀਆਂ ਪਾਰਟ ਟਾਈਮ ਪੋਜੀਸ਼ਨਸ ਨੇ ਉਹ ਐਲੀਮੀਨੇਟ ਹੋਈਆਂ ਹੋ ਸਕਦੀਆਂ ਨੇ ਪਰ ਓਵਰਆਲ
ਕਿ ਸਪਟੈਂਬਰ ਦੇ ਵਿੱਚ ਸਕੂਲਸ ਖੁੱਲ ਜਾਂਦੇ
ਨੇ ਕਰੈਕਟ
ਤੇ ਜੋ ਸਟੂਡੈਂਟਸ ਦੇ ਗੋ ਬੈਕ ਟੂ ਸਕੂਲਸ
ਬਟ ਅੱਛਾ ਦੈਟ ਬੀਇੰਗ ਸੈਡ ਵਸੋ ਜੀ ਜਿਹੜੇ 15 ਤੋਂ 24 ਸਾਲ ਵਾਲੇ ਜਿਹੜੇ ਯੂਥ ਜਿਹੜੇ ਕਿ ਜੋਬ ਲੱਭ ਰਹੇ ਨੇ ਐਕਟਿਵਲੀ ਅਜੇ ਵੀ ਸਤੰਬਰ ਦੇ ਵਿੱਚ ਜਿਹੜੇ ਨੌਕਰੀ ਲੱਭ ਰਹੇ ਸੀ ਉਹ ਬੇਰੋਜ਼ਗਾਰੀ ਦੀ ਦਰ ਵੀ 14.7% ਤੇ ਪਹੁੰਚ ਗਈ ਆ
ਐਂਡ ਦਿਸ ਇਜ਼ ਦ ਹਾਈਐਸਟ ਸਿੰਸ ਸਪਟੈਂਬਰ ਆਫ 2010
ਆਊਟਸਾਈਡ ਆਫ ਦ ਪੈਂਡੇਮਿਕ ਹਾਂਜੀ
ਤੇ ਜੇ ਇਹਦੇ ਵਿੱਚ ਵੀ ਫਰਦਰ ਵਿਜੇ ਜੀ ਤੁਸੀਂ ਡਿਸਟਿਲ ਕਰਕੇ ਦੇਖੋਗੇ ਜਿਹੜੀ ਸਟੂਡੈਂਟ ਅਨਇੰਪਲੋਇਮੈਂਟ ਆ ਜਿਹੜੇ ਯੂਥ ਜਿਹੜੇ ਕਿ ਸਟੂਡੈਂਟਸ ਵੀ ਨੇ ਸਕੂਲਾਂ ਚ ਵੀ ਨੇ
ਜਿਹੜੇ ਪਾਰਟ ਟਾਈਮ ਜੋਬ ਲੱਭ ਰਹੇ ਬੇਸਿਕਲੀ
ਸੋ ਸਟੂਡੈਂਟ ਅਨਇੰਪਲੋਇਮੈਂਟ 17.1% ਤੇ ਆ
ਸੋ ਉਹੀ ਜਿਹੜਾ ਪ੍ਰੈਸ਼ਰ ਹੈਗਾ ਯੰਗਸਟਰਸ ਦੇ ਉੱਪਰ ਜਿਨ੍ਹਾਂ ਨੇ ਵਾਸੋ ਜੀ ਸਟਾਰਟਰ ਜੋਬਸ ਹੀ ਚਾਹੀਦੀਆਂ ਹੁੰਦੀਆਂ ਨੇ ਉਹਨਾਂ ਨੂੰ ਤਾਂ ਕਿਉਂਕਿ ਉਹ ਇੱਦਾਂ ਤੇ ਹੈ ਨਹੀਂ ਉਹਨਾਂ ਨੇ ਕੋਈ ਹਾਈਲੀ ਐਕਸਪਰਟ ਫੀਲਡ ਦੇ ਵਿੱਚ ਕੰਮ ਕਰਨਾ ਉਹ ਜਿਹੜੀਆਂ ਸਟਾਰਟਰ ਜੋਬਸ ਨੇ ਇਸ ਵੇਲੇ ਮਿਲਣੀਆਂ ਬਹੁਤ ਮੁਸ਼ਕਲ ਹੋਈਆਂ ਨੇ ਤੇ ਇਹ ਟ੍ਰੈਂਡ ਹੈ ਜਿਹੜਾ ਇਹ ਲਗਭਗ ਇਹ ਸਾਰਾ ਸਾਲ ਚੱਲਦਾ ਰਿਹਾ
ਹਾਂਜੀ
ਸੋ ਵੀ ਆਰ ਆਲਰੇਡੀ ਇਨ ਟੂ ਦ 10th ਮੰਥ ਆਫ ਦ ਈਅਰ ਇਹ ਟ੍ਰੈਂਡ ਲਾਈਨ ਲਗਭਗ ਸਾਰਾ ਸਾਲ ਅਸੀਂ ਦੇਖਦੇ ਰਹੇ ਹਾਂ ਕਿ ਸਟੂਡੈਂਟਸ ਨੂੰ ਤੇ ਯੂਥ ਨੂੰ ਨੌਕਰੀਆਂ ਲੱਭਣੀਆਂ ਬਹੁਤ ਜ਼ਿਆਦਾ ਮੁਸ਼ਕਲ ਹੋਈਆਂ ਹੋਈਆਂ
ਇਸ ਤੋਂ ਪਹਿਲਾਂ ਕਿ ਸਰਕਾਰ ਕੋਈ ਬਿਆਨ ਜਾਰੀ ਕਰਦੀ ਕਿ ਦੇਖੋ ਜੀ ਇਕਾਨਮੀ ਦੇ ਵਿੱਚ 60,000 ਜੋਬਸ ਐਡ ਹੋ ਗਈਆਂ ਨੇ ਆਪੋਜੀਸ਼ਨ ਵਾਲਿਆਂ ਨੇ ਬਿਆਨ ਜਾਰੀ ਕਰਤਾ
ਕਹਿੰਦੇ
ਕਿ ਦੇਖ ਲਓ ਕਹਿੰਦੇ ਯੂਥ ਅਨਇੰਪਲੋਇਮੈਂਟ ਇਸ ਵੇਲੇ 14.7% ਤੇ ਆ ਤੇ ਸਟੂਡੈਂਟ ਅਨਇੰਪਲੋਇਮੈਂਟ 17.1% ਤੇ ਆ ਤੇ ਇਹ ਆਰਥਿਕ ਮੰਦਵਾੜੇ ਦੇ ਸੰਕੇਤ ਨੇ ਇਸ ਤਰ੍ਹਾਂ ਦੀ ਗੱਲ ਕੰਸਰਵੇਟਿਵ ਪਾਰਟੀ ਕਰ ਰਹੀ
ਜੀ ਬਸ ਜੀ ਓਵਰਆਲ ਵੈਸੇ ਸਤੰਬਰ 'ਚ ਇਹ ਕਿਹਾ ਗਿਆ ਕਿ ਜਿਹੜੇ 16 ਇੰਡਸਟਰੀ ਸੈਕਟਰ ਦੇ ਵਿੱਚੋਂ 10 ਦੇ ਵਿੱਚ ਫੁੱਲ ਟਾਈਮ ਜੋਬ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਤੇ ਜੇ ਬਸ ਜੀ ਗੱਲ ਕਰੀਏ ਆਵਰਲੀ ਵੇਜ ਦੀ
ਹਾਂਜੀ
ਪਰਮਾਨੈਂਟ ਇੰਪਲੋਈਜ਼ ਜਿਹੜੇ ਕਿ ਪਰ ਆਵਰ ਬੇਸਿਸ 'ਤੇ ਕੰਮ ਕਰਦੇ ਨੇ ਉਹਦੇ ਵਿੱਚ ਸਤੰਬਰ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 3.6% ਦਾ ਵਾਧਾ ਹੋਇਆ ਤੇ ਆਵਰਲੀ ਵੇਜ ਸਤੰਬਰ ਦੇ ਵਿੱਚ ਔਨ ਅ ਈਅਰਲੀ ਬੇਸਿਸ ਵੱਧ ਕੇ $37.87 ਤੇ ਪਹੁੰਚ ਗਈ ਸੋ ਆਲਮੋਸਟ $38 ਤੇ ਆ ਬੈਂਕ ਆਫ ਕੈਨੇਡਾ ਵੱਲੋਂ ਜੋਬ ਨੰਬਰਸ ਹੋਏ ਆਵਰਲੀ ਵੇਜ ਐਵਰੇਜ ਹੋਈ ਇਹਨਾਂ ਚੀਜ਼ਾਂ ਨੂੰ ਬਹੁਤ ਕਲੋਜ਼ਲੀ ਟਰੈਕ ਕੀਤਾ ਜਾਂਦਾ ਅਲੋਂਗ ਵਿਦ ਅਦਰ ਡੇਟਾ ਪੁਆਇੰਟਸ ਜਿਹਦੇ ਆਧਾਰ 'ਤੇ ਫਿਰ ਇਹ ਡਿਸੀਜਨ ਲਿਆ ਜਾਂਦਾ ਕਿ ਇੰਟਰਸਟ ਰੇਟ ਪੋਲਿਸੀ ਕੀ ਰੱਖਣੀ ਆ 29 ਅਕਤੂਬਰ ਨੂੰ ਨੈਕਸਟ ਮੀਟਿੰਗ ਹੈ ਬੈਂਕ ਆਫ ਕੈਨੇਡਾ ਦੀ ਅਤੇ ਜੇ ਵਾਸੂ ਜੀ ਇਹ ਜੋਬ ਨੰਬਰ ਦੇ ਹਿਸਾਬ ਨਾਲ ਚੱਲੀਏ ਤਾਂ ਬੈਂਕ ਆਫ ਕੈਨੇਡਾ ਵਾਸਤੇ ਜਿਹੜਾ ਵਿਆਜ ਦੇ ਵਿੱਚ ਕਟੌਤੀ ਕਰਨ ਦਾ ਇਨਸੈਂਟਿਵ ਆ ਜਾਂ ਕੋਈ ਕਾਰਨ ਆ ਉਹ ਘੱਟਦਾ ਇਹ ਮਜ਼ਬੂਤ ਜੋਬ ਨੰਬਰਸ ਬੈਂਕ ਆਫ ਕੈਨੇਡਾ ਵਾਸਤੇ ਅਜਿਹਾ ਆਧਾਰ ਨਹੀਂ ਬਣਾਉਂਦੇ ਕਿ ਵਿਆਜ ਦਰ ਦੇ ਵਿੱਚ ਕੋਈ ਹੋਰ ਕਟੌਤੀ ਕਰਨ ਦੀ ਲੋੜ ਪਏ ਪਰ ਦਿਸ ਇਜ਼ ਓਨਲੀ ਵਨ ਆਫ ਦਾ ਡੇਟਾ ਸੈਟਸ
ਯਾ ਤੇ ਮਨੀ ਮਾਰਕੀਟਸ ਦੇ ਵਿੱਚ ਇਸ ਡੇਟਾ ਸੈਟ ਤੋਂ ਬਾਅਦ ਵੀ 72% ਚਾਂਸ ਦੱਸਿਆ ਜਾ ਰਿਹਾ ਕਿ ਰੇਟ ਕੱਟ ਹੋ ਸਕਦਾ ਹੈ 25 ਪੁਆਇੰਟਸ ਦਾ ਕੱਟ 29 ਅਕਤੂਬਰ ਨੂੰ ਹੋਣ ਦੇ ਮਨੀ ਮਾਰਕੀਟਸ ਦੇ ਵਿੱਚ ਅਜੇ 72% ਚਾਂਸਿਸ ਦੱਸੇ ਜਾ ਰਹੇ ਨੇ
ਜੀ
72%
BC ਦੇ ਵਿੱਚ ਵਾਸੂ ਜੀ ਬੇਰੋਜ਼ਗਾਰੀ ਦੀ ਦਰ ਇਹਦੇ ਵਿੱਚ ਥੋੜ੍ਹਾ ਜਿਹਾ ਵਾਧਾ ਹੋਇਆ 6.4% ਤੇ ਬੇਰੋਜ਼ਗਾਰੀ ਦਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਦਰਜ ਕੀਤੀ ਗਈ ਹੈ
ਪਿਛਲੇ ਮਹੀਨੇ ਅਗਸਤ ਦੇ ਵਿੱਚ 6.2% ਸੀ ਸੋ ਉਹ ਤੋਂ ਵੱਧ ਕੇ 6.4 ਤੇ ਪਹੁੰਚੀ ਹੈ ਪਰ ਜੇ ਅਸੀਂ ਨੈਸ਼ਨਲ ਐਵਰੇਜ ਨਾਲ ਦੇਖਾਂਗੇ ਤਾਂ ਫਿਰ ਵੀ ਘੱਟ ਹੈ ਕਿਉਂਕਿ ਨੈਸ਼ਨਲ ਤਾਂ ਅਨਇੰਪਲੋਇਮੈਂਟ 7.1% ਆ
ਜੀ ਸੋ ਓਵਰਆਲ ਇਹ ਜਿਹੜੀ ਸਾਰੀ ਗੱਲਬਾਤ ਆ ਅੱਜ ਦੇ ਇਸ ਜੋਬ ਨੰਬਰਸ ਦੇ ਵਿੱਚੋਂ ਸਾਹਮਣੇ ਆਉਂਦੀ ਆ ਤੇ ਗੱਲਾਂ ਹਾਈਲਾਈਟ ਹੋਈਆਂ ਨੇ ਅਸੂ ਜੀ ਵਟਸਐਪ ਤੇ ਜੈਸ ਬੋਲਾ ਜੀ ਦਾ ਮੈਸੇਜ ਆਇਆ ਹੋਇਆ ਉਹ ਦੱਸ ਰਹੇ ਨੇ ਕਿ ਉਹਨਾਂ ਦੀ 33rd ਵੈਡਿੰਗ ਐਨੀਵਰਸਰੀ ਹੈ 12 ਤਰੀਕ ਨੂੰ ਤੇ ਉਹਨਾਂ ਦੇ ਬ੍ਰਦਰ ਇਨ ਲਾਅ ਸਾਲਾ ਸਾਹਿਬ ਦੀ 33rd
ਉਹਨਾਂ ਦੀ ਵੀ ਸੇਮ ਡੇ ਹੈ
ਅੱਛਾ ਸੇਮ ਡੇ ਹੈ
ਹਾਂਜੀ
ਉਹ ਅੱਛਾ ਜੀ ਕਹਿੰਦੇ ਬਟ ਵੀ ਆਰ ਸੈਲੀਬ੍ਰੇਟਿੰਗ ਅੱਛਾ ਪਰ ਇਕੱਠੇ ਵੀ ਵਾਸੂ ਜੀ ਕਹਿੰਦੇ 33 ਸਾਲ ਬਾਅਦ ਹੀ ਸਾਲਾਂ ਦੇ ਹੋ ਗਏ ਨੇ ਨਛੱਤਰ ਜੀ ਦਿਲ ਹੋਣਾ ਚਾਹੀਦਾ ਜੀ ਜਵਾਨ ਤੇ ਤੁਹਾਡੇ ਮੈਸੇਜ ਦੇ ਵਿੱਚੋਂ ਜਿਹੜੀ ਉਹ ਜ਼ਿੰਦਾ ਦਿਲੀ ਉਹ ਚ ਲੱਗਦੀ ਹੈ ਬਹੁਤ ਬਹੁਤ ਮੁਬਾਰਕਾਂ ਹੋਣ ਨਛੱਤਰ ਜੀ ਨੂੰ ਜਨਮ ਦਿਨ ਦੀਆਂ ਅਤੇ ਜਸ ਬੋਲਾ ਜੀ ਨੂੰ ਅਤੇ ਉਹਨਾਂ ਦੇ ਸਾਲਾ ਸਾਹਿਬ ਨੂੰ ਵੈਡਿੰਗ ਐਨੀਵਰਸਰੀ ਦੀਆਂ ਬਹੁਤ ਬਹੁਤ ਮੁਬਾਰਕਾਂ
ਜੀ ਜੀ
ਉਹਨਾਂ
ਲਾਸਟ ਨੇ ਬੜਾ ਵਧੀਆ ਲੱਗਿਆ ਸੋ ਨੈਟਫਲਿਕਸ ਸਾਰੀ ਇਹ ਬਿੰਜ ਵਾਚ ਕਰ ਲੈਂਦੇ
ਅੱਛਾ ਜੀ ਉਹਨਾਂ ਦੇ ਨਾਮ ਪਹਿਲਾਂ ਹੀ ਲੱਗ ਗਿਆ ਜਤਰ ਸਿੰਘ ਬਿੰਜੀ
ਬਿੰਜੀ ਜੀ ਬਿੰਜ ਵਾਚ ਕਰਦੇ
ਸਾਰਾ ਵਾਸੂ ਜੀ ਬ੍ਰੇਕ ਲੈ ਲਈਏ ਛੋਟੀ
ਜੀ
ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਕੁਝ ਹੋਰ ਖਬਰਾਂ ਦਾ ਵੇਰਵਾ ਸਾਂਝਾ ਕਰਦੇ ਹਾਂ ਵਾਸੂ ਜੀ ਵੈਨਕੂਵਰ ਪਾਰਕ ਬੋਰਡ ਨੂੰ ਪਸੰਦ ਨਹੀਂ ਕਰਦੇ ਮੇਅਰ ਕੈਨ ਸਿਮ ਮੇਅਰ ਕੈਨ ਸਿਮ ਨੇ ਪਹਿਲਾਂ ਵੈਸੇ ਜਦੋਂ 2022 ਦੇ ਵਿੱਚ ਹੋਇਆ ਸੀ ਉਹ ਇਲੈਕਸ਼ਨ ਉਹ 2022 ਵਾਲੀਆਂ ਮਿਊਂਸੀਪਲ ਚੋਣਾਂ ਵੇਲੇ ਪਹਿਲਾਂ ਕੈਂਪੇਨ ਵੇਲੇ ਉਹ ਕਹਿੰਦੇ ਰਹੇ ਕਿ ਯਾਰ ਪਾਰਕ ਬੋਰਡ ਨਹੀਂ ਚਾਹੀਦਾ ਵੀ ਇਕੱਲਾ ਨੌਰਥ ਅਮਰੀਕਾ ਦੇ ਵਿੱਚ ਸ਼ਾਇਦ ਵੈਨਕੂਵਰ ਇਕਲੌਤਾ ਹੀ ਅਜਿਹਾ ਸ਼ਹਿਰ ਆ ਜਿੱਥੇ ਕਿ ਪਾਰਕਸ ਦਾ ਰੈਕਰੀਏਸ਼ਨਲ ਸਰਵਿਸਿਜ਼ ਦਾ ਗੋਲਫ ਕੋਰਸਿਸ ਕਈ ਹੋਰ ਜਿਹੜੀਆਂ ਇੱਦਾਂ ਦੀਆਂ ਫੈਸਿਲਿਟੀਜ਼ ਨੇ ਉਹਨਾਂ ਦਾ ਪ੍ਰਬੰਧਨ ਇੱਕ ਲਹਿਦੇ ਇੰਡੀਪੈਂਡੈਂਟਲੀ ਇਲੈਕਟਿਡ ਪਾਰਕ ਬੋਰਡ ਦੇ ਕੋਲ ਆ ਬਾਕੀ ਸ਼ਹਿਰਾਂ ਜੇ ਆਪਾਂ ਸਰੀ ਦੀ ਗੱਲ ਕਰੀਏ ਡੈਲਟਾ ਬਰਨਬੀ ਦੀ ਗੱਲ ਕਰੀਏ ਜਿਹੜੀ ਸਿਟੀ ਕਾਊਂਸਲ ਹੁੰਦੀ ਆ ਉਹੀ ਸ਼ਹਿਰ ਦੀਆਂ ਰੈਕਰੀਏਸ਼ਨਲ ਫੈਸਿਲਿਟੀਜ਼ ਸ਼ਹਿਰ ਦੇ ਪਾਰਕਸ ਜਿਹੜੇ ਬਾਕੀ ਹੋਰ ਸੁਵਿਧਾਵਾਂ ਨੇ ਉਹਨਾਂ ਦੀ ਦੇਖ ਰੇਖ ਕਰਦੀ ਹੈ ਗਾਰਡਨਸ ਅਤੇ ਬੀਚਿਸ ਉਹਨਾਂ ਨਾਲ ਸੰਬੰਧਿਤ ਜਿਹੜੇ ਫੈਸਲੇ ਨੇ ਉਹ ਕਾਊਂਸਲ ਵੱਲੋਂ ਲਏ ਜਾਂਦੇ ਨੇ ਵੈਨਕੂਵਰ 'ਚ ਅਜਿਹਾ ਨਹੀਂ ਆ ਕੈਨ ਸਿਮ ਨੇ ਪਹਿਲਾਂ ਉਦੋਂ ਕਿਹਾ ਸੀ 2022 'ਚ ਕਿ ਪਾਰਕ ਬੋਰਡ ਨਹੀਂ ਚਾਹੀਦਾ ਪਰ ਜਦੋਂ ਇਲੈਕਸ਼ਨ ਨੇੜੇ ਆਇਆ ਇਹਨਾਂ ਨੇ ਆਪਣੀ ਸਲੇਟ ਦੇ ਵੀ ਮੈਂਬਰ ਪਾਰਕ ਬੋਰਡ ਵਾਸਤੇ ਖੜ੍ਹੇ ਕਰਤੇ ਵੈਨਕੂਵਰ ਦੇ ਪਾਰਕ ਬੋਰਡ 'ਚ 7 ਕਮਿਸ਼ਨਰ ਹੁੰਦੇ ਆ ਅਤੇ ਇੱਕ ਚੇਅਰ ਹੁੰਦਾ ਸੋ 7 ਜਣੇ ਇਲੈਕਟ ਹੁੰਦੇ ਇੱਕ ਚੇਅਰ ਬਣਦਾ ਉਹਨਾਂ 'ਚੋਂ ਇਹਨਾਂ ਦੇ 6 ਮੈਂਬਰ ਖੜ੍ਹੇ ਹੋਏ ਸੀ ਇਲੈਕਸ਼ਨ 'ਚ 6 ਜਿੱਤ ਗਏ ਸੀ ਸੋ ਇਹਨਾਂ ਦੀ ਪਾਰਕ ਬੋਰਡ ਦੇ ਉੱਪਰ ਬੜੀ ਸਟਰੋਂਗ ਮੈਜੋਰਿਟੀ ਆ ਗਈ ਇਲੈਕਸ਼ਨ ਜਿੱਤਣ ਤੋਂ ਬਾਅਦ ਫਿਰ ਦਸੰਬਰ 2023 ਦੇ ਵਿੱਚ ਸੋ ਇਲੈਕਸ਼ਨ ਜਿੱਤਣ ਤੋਂ ਤਕਰੀਬਨ ਕਹਿ ਲਓ ਵੀ 14 ਕੁ ਮਹੀਨਿਆਂ ਬਾਅਦ ਸਿਟੀ ਆਫ ਵੈਨਕੂਵਰ ਕਾਊਂਸਲ ਵੱਲੋਂ ਇੱਕ ਮਤਾ ਪਾਸ ਕਰ ਦਿੱਤਾ ਜਾਂਦਾ ਕਿ ਪਾਰਕ ਬੋਰਡ ਨੂੰ ਅਸੀਂ ਅਬੋਲਿਸ਼ ਕਰ ਦਈਏ ਅਤੇ ਇਹਦਾ ਜਿਹੜਾ ਸਾਰਾ ਕੰਟਰੋਲ ਜੋ ਕੰਮ ਪਾਰਕ ਬੋਰਡ ਕਰਦਾ ਉਹ ਕਾਊਂਸਲ ਦੇ ਕੋਲ ਆ ਜਾਵੇ ਪਰ ਵਸੂ ਜੀ ਸਿਟੀ ਆਪਣੇ ਪੱਧਰ 'ਤੇ ਪਾਰਕ ਬੋਰਡ ਨੂੰ ਡਾਇਰੈਕਟਲੀ ਅਬੋਲਿਸ਼ ਕਰ ਨਹੀਂ ਸਕਦੀ ਉੱਥੇ ਫਿਰ ਆ ਜਾਂਦੀ ਹੈ ਪ੍ਰੋਵਿੰਸ਼ੀਅਲ ਗਵਰਨਮੈਂਟ
ਅਤੇ ਜਦੋਂ ਇਹ ਮਤਾ ਪਾਸ ਕੀਤਾ ਗਿਆ ਸੀ ਉਦੋਂ ਇਹਨਾਂ ਦੇ ਜਿਹੜੇ 6 ਕਮਿਸ਼ਨਰ ਸੀਗੇ ਉਹਨਾਂ ਵਿੱਚੋਂ 3 ਨਾਰਾਜ਼ ਹੋ ਗਏ ਸੀ ਉਹ ਪਾਰਟੀ ਤੋਂ ਅਸਤੀਫਾ ਵੀ ਦੇ ਗਏ ਸੀ ਅਤੇ ਉਸ ਤੋਂ ਬਾਅਦ ਤੋਂ ਹੀ ਇਹ ਗੱਲ ਚੱਲ ਰਹੀ ਸੀ ਕਿ ਹੁਣ ਸੂਬਾ ਸਰਕਾਰ ਨੂੰ ਸਿਟੀ ਕਹਿ ਰਹੀ ਹੈ ਕਿ ਤੁਸੀਂ ਪਾਰਕ ਬੋਰਡ ਅਬੋਲਿਸ਼ ਕਰਨ ਵਾਸਤੇ ਪ੍ਰੋਵਿੰਸ਼ੀਅਲ ਲੈਜਿਸਲੇਸ਼ਨ ਦੇ ਵਿੱਚ ਤਰਮੀਮਾਂ ਕਰੋ ਪ੍ਰੋਵਿੰਸ਼ੀਅਲ ਸਰਕਾਰ ਨੇ ਦੇਖਿਆ ਵੀ ਇਹ ਕੰਟਰੋਵਰਸ਼ੀਅਲ ਮੁੱਦਾ ਹੈ ਵੀ ਇਹਦੇ 'ਤੇ ਓਪੀਨੀਅਨ ਡਿਵਾਈਡਡ ਜਿਹਾ ਲੱਗਦਾ ਅਤੇ ਮਿਊਨਿਸਪਲ ਕਚੀਰੇ ਦੇ ਵਿੱਚ ਅਸੀਂ ਕਿਉਂ ਫਸਣਾ ਅਤੇ ਉਹ ਪਿਛਲੇ 2 ਸਾਲਾਂ ਤੋਂ ਜਿਵੇਂ ਇਸ ਮਾਮਲੇ ਨੂੰ ਇਵੇਡ ਕਰਨ ਦੀ ਜਿਵੇਂ ਇੱਕ ਤਰੀਕੇ ਦੀ ਕੋਸ਼ਿਸ਼ ਕਰ ਰਹੇ ਸੀ ਇਹਦਾ ਲੱਗਿਆ ਪਰਸੈਪਸ਼ਨ ਇੱਦਾਂ ਦੀ ਬਿਲਡ ਹੋਈ ਐਟਲੀਸਟ ਇੱਥੇ ਕੋਈ ਹਾਂ ਜਾਂ ਨਾ ਕਰ ਨਹੀਂ ਸੀ ਰਹੇ ਅਤੇ ਹੁਣ ਹੋਇਆ ਕੀ ਹੈ ਕਿ ਜਿਹੜੇ ਸਾਡੇ ਮਿਊਨਿਸਪਲ ਅਫੇਅਰਸ ਅਤੇ ਹਾਊਸਿੰਗ ਦੇ ਮਿਨਿਸਟਰ ਨੇ ਉਹਨੇ ਕ੍ਰਿਸਟੀਨ ਬੋਇਲ ਜੋ ਕਿ ਆਪ ਪਹਿਲਾਂ ਵੈਨਕੂਵਰ ਦੇ ਵਿੱਚ ਕਾਊਂਸਲਰ ਰਹੇ ਨੇ
ਕਰੈਕਟ
ਅਤੇ ਉਹਨਾਂ ਦੇ ਉੱਤੇ ਦਬਾਅ ਹੁਣੇ ਬੜਾ ਵਧਿਆ ਹੋਇਆ ਕਿ ਤੁਹਾਨੂੰ ਤਾਂ ਭਲੀ ਭਾਂਤ ਪਤਾ ਕਿ ਵੈਨਕੂਵਰ ਦੇ ਕੀ ਮਸਲੇ ਨੇ ਅਤੇ ਕੀ ਕੰਸਰਨਸ ਨੇ ਵੀ ਤੁਸੀਂ ਇੱਥੇ ਚੁੱਪੀ ਸਾਧ ਕੇ ਕਿੱਦਾਂ ਬੈਠ ਸਕਦੇ ਹੋ ਸੋ ਹੁਣ ਇਹ ਕੱਲ੍ਹ ਉਹਨਾਂ ਨੇ ਲੈਜਿਸਲੇਸ਼ਨ ਪ੍ਰਜੈਂਟ ਕੀਤੀ ਆ ਅਤੇ ਉਹਦੇ ਵਿੱਚ ਕਹਿੰਦੇ ਆ ਠੀਕ ਆ ਵੀ ਸਾਨੂੰ ਲੱਗਦਾ ਵੀ ਜੇ ਵੈਨਕੂਵਰ ਵਾਲਿਆਂ ਨੂੰ ਵੈਨਕੂਵਰ ਪਾਰਕ ਬੋਰਡ ਨਹੀਂ ਚਾਹੀਦੀ ਠੀਕ ਆ ਤੁਸੀਂ ਇਹਨੂੰ ਖਤਮ ਕਰਨਾ ਚਾਹੁੰਦੇ ਹੋ ਜੀ ਸਦਕੇ ਕਰੋ ਪਰ ਇੱਦਾਂ ਕਰੋ ਵੀ ਪਹਿਲਾਂ ਇੱਕ ਰੈਫਰੈਂਡਮ ਕਰਾ ਲਓ ਆਮ ਜਨਤਾ ਕੋਲ ਵੀ ਪੁੱਛ ਲਓ
ਤੁਸੀਂ ਦੇਖੋ ਆਮ ਜਨਤਾ ਵੈਨਕੂਵਰ ਦੇ ਵਿੱਚ ਹਲੇ ਬਾਈ ਇਲੈਕਸ਼ਨ ਹੋਇਆ ਸੀ 2 ਸੀਟਾਂ ਤੇ ਹੋ ਕੇ ਹਟਿਆ ਕਿਉਂਕਿ ਕੌਂਸਲ ਦੀਆਂ 2 ਸੀਟਾਂ ਇੱਕ ਤਾਂ ਕ੍ਰਿਸਟੀਨ ਬੋਇਲ ਕਿਉਂਕਿ ਕਾਊਂਸਲ ਤੋਂ ਅਸਤੀਫਾ ਦੇ ਕੇ MLA ਬਣ ਗਏ ਫਿਰ ਅੱਗੇ ਮਿਨਿਸਟਰ ਬਣ ਗਿਆ ਨਾ ਪ੍ਰੋਵਿੰਸ਼ੀਅਲ ਇਲੈਕਸ਼ਨ ਲੜ ਲਿਆ ਸੀ ਤਾਂ ਉਹੀ ਸੀਟ ਖਾਲੀ ਹੋਈ ਸੀ ਵੀ ਜੇ ਰੈਫਰੈਂਡਮ ਹੀ ਕਰਾਉਣਾ ਸੀ ਤੇ ਤੁਹਾਡੇ ਕੋਲ ਬੇਨਤੀ ਤੇ ਆਈ ਹੋਈ ਆ ਆਲਮੋਸਟ ਹੁਣ 2 ਸਾਲ ਹੋ ਚੱਲੇ ਨੇ ਉਦੋਂ ਕਹਿ ਦਿੰਦੇ ਰੈਫਰੈਂਡਮ ਕਰਾਉਣ ਨੂੰ ਪ੍ਰੀਮੀਅਰ ਨੂੰ ਪੁੱਛਿਆ ਵੀ ਸੀ ਸਵੇਰੇ ਤੇ ਉਹਦਾ ਵੀ ਉਹਨਾਂ ਨੇ ਜਵਾਬ ਗੋਲਮੋਲ ਹੀ ਦਿੱਤਾ ਨਹੀਂ ਅਸੀਂ ਕੰਸਿਡਰ ਕਰ ਰਹੇ ਹਾਂ ਮੇਅਰ ਕੈਨ ਸਿਮ ਦੀ ਇਹ ਤਰਜੀਹ ਆ ਅਤੇ ਅਸੀਂ ਚਾਹੁੰਦੇ ਹਾਂ ਲੋਕਾਂ ਕੋਲ ਇਹ ਪਾਵਰ ਹੋਵੇ ਡਿਸੀਜਨ ਲੈਣ ਦੀ ਸੋ ਰੈਫਰੈਂਡਮ ਦੇ ਵਿੱਚ ਬਸ ਜੀ ਉਹੀ ਹੈ 50%+1 ਜੇ ਵੋਟਰਸ ਐਲੀਜੀਬਲ ਵੋਟਰਸ ਦੇ ਵਿੱਚੋਂ ਜਿੰਨੇ ਲੋਕ ਆਪਣੀ ਵੋਟ ਕਾਸਟ ਕਰਨ ਆਉਂਦੇ ਨੇ ਜੇ 50%+1 ਇਹਦੇ ਹੱਕ ਦੇ ਵਿੱਚ ਜਾਂ ਜਿਹੜੇ ਵੀ ਪਾਸੇ ਫੈਸਲਾ ਦਿੰਦੇ ਨੇ ਫਿਰ ਪ੍ਰੋਵਿੰਸ਼ੀਅਲ ਸਰਕਾਰ ਨੇ ਬੇਸਿਕਲੀ ਉੱਧਰਲੇ ਪਾਸੇ ਨੂੰ ਜਾਣਾ ਹੈ ਪਰ ਹੁਣ ਰੈਫਰੈਂਡਮ ਹੋਏਗਾ ਕਦੋਂ ਅਗਲੇ ਸਾਲ ਜਦੋਂ ਇਲੈਕਸ਼ਨ ਹੁੰਦਾ ਉਸ ਵੇਲੇ ਹੋਏਗਾ ਉਸ ਤੋਂ ਪਹਿਲਾਂ ਤਾਂ ਰੈਫਰੈਂਡਮ ਕਰਾਉਣ ਦਾ ਜੇ ਸਿਟੀ ਆਫ ਵੈਨਕੂਵਰ ਵੱਲੋਂ ਕਵੈਦ ਕੀਤੀ ਜਾਂਦੀ ਹੈ ਦੈਨ ਇਟਸ ਜਸਟ ਗੋਇੰਗ ਟੂ ਬੀ ਅ ਵੇਸਟ ਆਫ ਰਿਸੋਰਸਿਸ
ਹਾਂਜੀ ਸੋ ਕੈਨ ਸਿਮ ਨੇ ਕੱਲ੍ਹ ਇੱਕ ਸਟੇਟਮੈਂਟ ਜਾਰੀ ਕੀਤੀ ਹੈ ਅਤੇ ਉਹ ਕਹਿੰਦੇ ਵੀ ਅਸੀਂ ਜਿਹੜੀਆਂ ਇਹਨਾਂ ਨੇ ਲੈਜਿਸਲੇਸ਼ਨ ਲੈ ਕੇ ਆਉਂਦੀ ਹੈ ਇਹਦੀ ਫਾਈਨਲ ਡੀਟੇਲਸ ਨੂੰ ਸਟੱਡੀ ਕਰਾਂਗੇ ਅਤੇ ਕਹਿੰਦੇ ਵੀ ਚਲੋ ਚੰਗੀ ਗੱਲ ਆ ਵੀ ਐਟਲੀਸਟ ਡਾਇਰੈਕਸ਼ਨ ਕਲੀਅਰ ਹੋਈ ਵੀ ਇਹ ਗੱਲ ਅੱਗੇ ਵੱਧ ਸਕਦੀ ਆ ਕਿਸ ਦਿਸ਼ਾ ਦੇ ਵਿੱਚ ਅੱਗੇ ਵਧੇਗੀ ਕਹਿੰਦੇ ਸਾਨੂੰ ਪਤਾ ਲੱਗ ਗਿਆ ਹੁਣ ਅਸੀਂ ਇੱਥੇ ਕੰਮ ਕਰਾਂਗੇ
ਵੈਨਕੂਵਰ ਪਾਰਕ ਬੋਰਡ ਦੇ ਵਾਸਤੇ ਜੀ ਜਿਹੜੇ 7 ਕਮਿਸ਼ਨਰ ਨੇ ਉਹਨਾਂ ਨੂੰ ਸਾਲਾਨਾ ਮਿਲਦੇ ਆ $18,743 ਤੇ ਜਿਹੜੇ ਪਾਰਕ ਬੋਰਡ ਦੇ ਚੇਅਰ ਨੇ ਉਹਨਾਂ ਨੂੰ ਮਿਲਦਾ $23,428 ਸੋ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ 1.5 ਲੱਖ ਦੇ ਇਸ ਜਿਹੜਾ ਐਕਸਟਰਾ ਇਹ ਖਰਚਾ ਹੁੰਦਾ ਤਨਖਾਹਾਂ 'ਤੇ ਬਾਕੀ ਬਜਟ ਇਹ ਕਾਫੀ ਸਿਗਨੀਫਿਕੈਂਟ ਕਿਉਂਕਿ ਪਾਰਕ ਬੋਰਡ ਦਾ ਕਿਉਂਕਿ ਸਾਰੇ ਰੈਕ ਸੈਂਟਰ ਬੀਚਿਸ ਗਾਰਡਨਸ ਪਾਰਕਸ ਗੋਲਫ ਕੋਰਸਿਸ ਸ਼ਹਿਰ ਦੇ ਵਿੱਚ ਉਹ ਪਾਰਕ ਬੋਰਡ ਵੱਲੋਂ ਉਹਨਾਂ ਦਾ ਪ੍ਰਬੰਧਨ ਕੀਤਾ ਜਾਂਦਾ
ਪਾਰਕ ਬੋਰਡ ਦੇ ਮਸਲੇ ਬੜੇ ਨੇ
ਜੀ ਜੀ।
ਪਾਰਕ ਬੋਰਡ ਦੇ ਹੁਣ ਜਿਹੜੇ ਆ ਕਮਿਸ਼ਨਰ ਨੇ ਉਹ ਇੱਕ ਬੜਾ ਕੰਸਰਨ ਚੱਲਦਾ ਪਿਆ ਵੀ ਉਹ ਮੀਟਿੰਗਸ ਨਹੀਂ ਅਟੈਂਡ ਕਰਦੇ,
ਕਹਿੰਦੇ ਪਾਰਟ ਟਾਈਮ ਜੋਬ ਆ ਕਿੰਨਾ ਟਾਈਮ ਦੇ ਦਵਾਂ।
ਸੋ ਉਹਦੇ 'ਚ ਹੈ ਕੀ ਕਿ ਤੁਸੀਂ ਲਗਾਤਾਰ 4 ਮੀਟਿੰਗਸ ਦੇ ਵਿੱਚੋਂ ਜੇ ਤੁਸੀਂ ਐਬਸੈਂਟ ਰਹਿੰਦੇ ਹੋ ਫਿਰ ਤੁਹਾਡੇ ਖਿਲਾਫ਼ ਕਾਰਵਾਈ ਹੋ ਸਕਦੀ ਹੈ। ਸੋ ਜਿਹੜੇ ਇਸ ਵੇਲੇ ਜਿਹੜੇ ਚੇਅਰ ਨੇ ਉਹ ਕਰਦੇ ਕੀ ਆ, 3 ਮੀਟਿੰਗਸ ਦੇ ਵਿੱਚੋਂ ਗਾਇਬ ਰਹਿੰਦੇ, ਚੌਥੀ ਜਾ
ਜਾਂਦੇ ਆ।
ਤੇ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਵੀ ਤੁਸੀਂ ਆਉਂਦੇ ਨੀ ਮੀਟਿੰਗ ਦੇ ਵਿੱਚ ਜਿਵੇਂ ਤੁਸੀਂ ਦੱਸਿਆ, ਕਹਿੰਦੇ ਵੀ ਇਹ ਪਾਰਟ ਟਾਈਮ ਜੋਬ ਆ, ਤੇ ਕਹਿੰਦੇ ਵੀ ਅਸੀਂ ਹੁਣ ਹਰ ਮੀਟਿੰਗ ਨਹੀਂ ਅਟੈਂਡ ਕਰ ਸਕਦੇ, ਹੋਰ ਵੀ ਬੜੇ ਮਸਲੇ ਨੇ।
ਵੈਸੇ ਜਿਹੜਾ ਵੈਨਕੂਵਰ ਪਾਰਕ ਬੋਰਡ ਹੈ ਇਹ ਕਾਫੀ ਪੋਲੀਟੀਸ਼ੀਅਨਸ ਦਾ ਇੱਕ ਬਡਿੰਗ ਗਰਾਊਂਡ ਰਿਹਾ ਹੈ ਕਿ ਕੋਈ ਪਾਰਕ ਬੋਰਡ ਦੇ ਵਿੱਚ ਪਹਿਲਾਂ ਕਮਿਸ਼ਨਰ ਜਦੋਂ ਪਹਿਲਾਂ
ਬੂਟਾ ਉੱਥੇ ਲੱਗਿਆ ਪਾਰਕ,
ਹਾਂ ਬੂਟਾ ਉੱਥੋਂ ਪਾਰਕ ਤੋਂ ਲੱਗਦਾ। ਜੇ ਬਸ ਜੀ ਮੌਜੂਦਾ NDP ਕੈਬਨਿਟ ਦੀ ਗੱਲ ਕਰੀਏ, ਉਹਨਾਂ ਦੇ ਵਿੱਚੋਂ ਸਪੈਂਸਰ ਚੰਦਰਾ ਹਬਰ ਜਿਹੜੇ ਇਸ ਵੇਲੇ ਇੰਡੀਜਨਸ ਰਿਲੇਸ਼ਨਸ ਮਿਨਿਸਟਰ ਨੇ, ਉਹ ਵੀ ਪਹਿਲਾਂ ਵੈਨਕੂਵਰ ਪਾਰਕ ਬੋਰਡ ਦੇ ਵਿੱਚ ਕਮਿਸ਼ਨਰ ਸੀਗੇ। ਨਿੱਕੀ ਸ਼ਰਮਾ ਸਾਡੇ ਅਟਾਰਨੀ ਜਨਰਲ, ਇਹ ਵੀ ਇਹਨਾਂ ਦੀ ਵੀ ਸ਼ੁਰੂਆਤ ਸਿਆਸੀ ਕਰੀਅਰ ਦੀ ਵੈਨਕੂਵਰ ਦੇ ਪਾਰਕ ਬੋਰਡ ਦੇ ਕਮਿਸ਼ਨਰ ਵਜੋਂ ਹੀ ਹੋਈ ਸੀ। ਹੋਰ ਵੀ ਪਹਿਲਾਂ ਬਹੁਤ ਸਾਰੇ ਪੋਲੀਟੀਸ਼ੀਅਨ ਅਜਿਹੇ ਰਹੇ ਨੇ, ਉਹ ਸਾਰੀ ਲਿਸਟ ਤਾਂ ਖੈਰ ਕਰ ਲਓ ਨਾ ਯਾਦ ਹੈ ਨਾ ਗੱਲ ਕਰਨ ਦੀ ਲੋੜ ਹੈ, ਅਤੇ ਪਰ ਦੇਖਦੇ ਹਾਂ ਕਿ ਵੈਨਕੂਵਰ ਪਾਰਕ ਬੋਰਡ ਦਾ ਬਣਦਾ ਕੀ ਆ। ਵਾਸੂ ਜੀ ਕੁਇਕਲੀ ਗੱਲ ਆਪਾਂ ਕਰ ਲਈਏ, ਹਰਜੀਤ ਸੱਜਣ ਨੂੰ ਰਿਕਰੂਟ ਕੀਤਾ ਹੈ BC ਦੀ ਸਰਕਾਰ ਨੇ, ਹਾਇਰ ਨਹੀਂ ਕੀਤਾ, ਕਿ ਹਰਜੀਤ ਸੱਜਣ ਸਲਾਹਕਾਰ ਦੇ ਤੌਰ ਤੇ BC ਦੀ ਸਰਕਾਰ ਦੇ ਨਾਲ ਜੁੜ ਰਹੇ ਨੇ, ਪਰ ਇਹਨਾਂ ਨੇ ਕੋਈ ਤਨਖਾਹ ਨਹੀਂ ਲੈਣੀ, ਮੁਫ਼ਤ ਦੇ ਵਿੱਚ ਇਹਨਾਂ ਨੇ ਸਲਾਹ ਪ੍ਰਦਾਨ ਕਰਨੀ ਆ। ਲਗਭਗ 6 ਸਾਲ ਟਰੂਡੋ ਦੀ ਸਰਕਾਰ ਦੇ ਵਿੱਚ ਡਿਫੈਂਸ ਮੰਤਰੀ ਦਾ ਅਹੁਦਾ ਸੰਭਾਲ ਚੁੱਕੇ ਹਰਜੀਤ ਸੱਜਣ, ਜਿਹੜੇ ਸਾਬਕਾ ਮਿਲਟਰੀ ਮੈਨ ਵੀ ਨੇ, ਵੈਨਕੂਵਰ ਪੁਲਿਸ ਦੇ ਵਿੱਚ ਵੀ ਉਹਨਾਂ ਨੇ ਸੇਵਾ ਨਿਭਾਈ ਆ, ਇਹਨਾਂ ਨੂੰ BC ਦੀ ਸਰਕਾਰ ਇਸ ਕਰਕੇ ਆਪਣੇ ਨਾਲ ਲਗਾ ਰਹੀ ਹੈ ਕਿ ਫੈਡਰਲ ਸਰਕਾਰ ਨੇ ਡਿਫੈਂਸ ਦੇ ਵਿੱਚ ਚੰਗੇ ਪੈਸੇ ਖਰਚਣੇ ਨੇ। ਹੁਣ ਨੇਟੋ ਸਪੈਂਡਿੰਗ ਦੀ ਜਿਹੜੀ ਕਮਿਟਮੈਂਟ ਆ ਅਗਲੇ 10 ਸਾਲਾਂ 'ਚ GDP ਦਾ 5%, ਜਿਹਚੋਂ 3.5% ਤੇ ਡਿਫੈਂਸ ਇਕੁਇਪਮੈਂਟ 'ਤੇ ਆ, ਪਰ 1.5% ਡਿਫੈਂਸ ਇਨਫਰਾਸਟਰਕਚਰ ਦੇ ਉੱਪਰ ਸਪੈਂਡ ਕੀਤਾ ਜਾਣਾ। $9 million ਤਕਰੀਬਨ ਇਸੇ ਸਾਲ ਦੇ ਵਿੱਚ ਫੈਡਰਲ ਸਰਕਾਰ ਨੇ ਡਿਫੈਂਸ ਦੇ ਉੱਪਰ ਖਰਚਣਾ। ਹੁਣ BC ਦੀ ਸਰਕਾਰ ਦੀ ਕੋਸ਼ਿਸ਼ ਇਹ ਆ ਕਿ ਜਿਹੜਾ ਵੀ ਕੋਈ ਡਿਫੈਂਸ ਰਿਲੇਟਡ ਇਨਫਰਾਸਟਰਕਚਰ, ਭਾਵੇਂ ਉਹ ਨੇਵਲ ਇਨਫਰਾਸਟਰਕਚਰ ਆ, ਕੋਈ ਮਿਲਟਰੀ ਬੇਸਿਸ ਦੀ ਐਕਸਪੈਂਸ਼ਨ ਆ, ਵੀ ਜਿੰਨੇ ਪੈਸੇ ਜੇ ਅਸੀਂ ਅਟਰੈਕਟ ਕਰ ਸਕਦੇ ਹਾਂ ਆਪਣੀ BC ਦੇ ਆਪਣੇ ਸੂਬੇ ਵਾਸਤੇ ਫੋਰ ਮਿਲਟਰੀ ਪ੍ਰੋਜੈਕਟਸ, ਉਹ ਕੀਤੇ ਜਾਣ, ਅਤੇ ਉਹਦੇ ਵਾਸਤੇ ਸਲਾਹ ਦੇਣਗੇ ਹਰਜੀਤ ਸੱਜਣ ਮੁਫ਼ਤ ਦੇ ਵਿੱਚ।
ਯਾ ਸੋ ਜਿਹੜਾ 5% ਵਾਲਾ ਇਹ ਪਲਾਨ ਹੈਗਾ ਕਿ ਅਸੀਂ ਆਪਣੀ GDP ਦਾ 5% ਡਿਫੈਂਸ 'ਤੇ ਖਰਚ ਕਰਾਂਗੇ, 3.5% ਹੈਗਾ ਡਾਇਰੈਕਟ ਡਿਫੈਂਸ ਸਪੈਂਡਿੰਗ, ਜਿਹੜਾ 1.5% ਆ ਉਹ ਹੈ ਡੂਅਲ ਯੂਜ਼। ਸੋ ਜਿਹੜਾ ਉਹ ਇਨਫਰਾਸਟ੍ਰਕਚਰ ਆ ਇਟ ਕੈਨ ਬੀ ਯੂਜ਼ਡ ਫਾਰ ਸਿਵਿਲੀਅਨ ਪਰਪਸਿਸ
ਐਂਡ ਵੈਲ ਐਜ਼ ਮਿਲਟਰੀ।
ਹਾਂ ਸੋ ਡੂਅਲ ਯੂਜ਼ ਆ ਕਿ ਫਾਰ ਐਗਜ਼ਾਮਪਲ ਜੇ ਤੁਸੀਂ ਕੋਈ ਹਾਈਵੇ ਵਾਈਡਨ ਕੀਤਾ, ਤੁਸੀਂ ਕਹਿੰਦੇ ਹੋ ਵੀ ਇਹ ਸਾਡੀ ਮਿਲਟਰੀ ਦਾ ਰਾਊਟ ਆ ਵੀ ਇਸ ਕਰਕੇ ਅਸੀਂ ਹਾਈਵੇ ਨੂੰ ਵਾਈਡਨ ਕੀਤਾ, ਉਹ ਡਿਫੈਂਸ ਸਪੈਂਡਿੰਗ ਦੇ 5% ਦਾ ਜਾਂ 1.5% ਵਾਲਾ ਹਿੱਸਾ ਉਹਦੇ 'ਚ ਕਾਊਂਟ ਹੋਏਗਾ, ਪਰ ਹਾਈਵੇ ਦੇ ਉੱਤੇ ਬਾਕੀ ਗੱਡੀਆਂ ਵੀ ਤਾਂ ਚੱਲਣਗੀਆਂ।
ਬਿਲਕੁਲ ਬਿਲਕੁਲ,
ਡੂਅਲ ਯੂਜ਼ ਆ ਅਤੇ ਸਿਵਿਲੀਅਨ ਪਰਪਸਿਸ ਵਾਸਤੇ ਵੀ ਜਿਹੜੀ ਕੋਈ ਸਪੈਂਡਿੰਗ ਆ ਉਹ ਇਸ ਡਿਫੈਂਸ ਸਪੈਂਡਿੰਗ ਦੇ ਇਸ ਵਾਲੇ ਹਿੱਸੇ ਦੇ ਵਿੱਚ ਕਾਊਂਟ ਕੀਤੀ ਜਾ ਸਕਦੀ,
ਜਿਵੇਂ ਕੁਆਂਟਮ ਕੰਪਿਊਟਿੰਗ ਆ, ਆਰਟੀਫਿਸ਼ਲ ਇੰਟੈਲੀਜੈਂਸ ਦਾ ਪ੍ਰਸਾਰ
ਜਿਹੜਾ ਕੱਲ ਰਵੀ ਕਾਲੋ
ਨੇ ਕੀਤਾ,
ਜੋਬਸ ਮਿਨਿਸਟਰ ਨੇ।
ਜੀ
ਸੋ ਹੁਣ ਸੂਬੇ ਦਾ ਜ਼ੋਰ ਇਸ ਪਾਸੇ ਜਿਹੜਾ 1.5% ਆ ਨਾ ਡੂਅਲ ਯੂਜ਼ ਵਾਲਾ ਇਹਦੇ ਤੇ ਆ ਵੀ ਅਸੀਂ ਡਿਫੈਂਸ ਸਪੈਂਡਿੰਗ ਦੇ ਨਾਂ ਤੇ ਆਪਣਾ ਜਿਹੜਾ ਕੋਈ ਸਿਵਿਲ ਇਨਫਰਾਸਟ੍ਰਕਚਰ ਹੈਗਾ ਡੂਅਲ ਯੂਜ਼ ਵਾਲਾ ਜਿਹਦੇ 'ਚ ਕੋਈ ਕੁਆਲੀਫਾਈ ਕਰਦਾ, ਆਪਾਂ ਆਪਣਾ BC ਦਾ ਕੋਈ ਇਨਫਰਾਸਟ੍ਰਕਚਰ ਤਿਆਰ ਕਰਾ ਲਈਏ।
ਜਿਵੇਂ ਵਾਸੂ ਜੀ ਇੱਕ ਹੁਣ ਸੂਬਾ ਸਰਕਾਰ ਨੇ ਆਪਣੀ ਇੱਕ ਸਟ੍ਰੈਟਜੀ ਤਿਆਰ ਕਰਨੀ ਹੈਗੀ ਆ ਜਿਹਦੇ ਨਾਲ ਕਿ ਜਿਹੜਾ C-SPAN ਮੈਟਰੋ ਵੈਨਕੂਵਰ ਆਪਣਾ ਨੌਰਥ ਵੈਨਕੂਵਰ ਦੇ ਵਿੱਚ ਜਿਹੜਾ ਸ਼ਿਪ ਯਾਰਡ ਆ,
ਜਿਹੜੇ ਸ਼ਿਪ ਬਿਲਡਿੰਗ ਕੰਪਨੀਜ਼ ਨੇ ਉਹਨਾਂ ਦਾ ਇੱਕ ਵਰਕਿੰਗ ਗਰੁੱਪ ਬਣਾਉਣਾ ਚਾਹੁੰਦੇ ਨੇ
ਜੀ ਜੀ,
ਵੀ ਤਾਂ ਕਿ ਇੱਕ ਕੋਈ ਜਿਹੜਾ ਪਲਾਨ ਆਫ ਐਕਸ਼ਨ ਜਿਹੜਾ ਕੋਈ ਤਿਆਰ ਕੀਤਾ ਜਾ ਸਕੇ ਵੀ ਅਸੀਂ ਕਿੱਦਾਂ ਆਪਣੇ ਆਪਣਾ ਜਿਹੜਾ ਪ੍ਰੋਜੈਕਟ ਆਪਣੀ ਪਿੱਚ ਜਿਹੜੀ ਆ ਉਹਨੂੰ ਕਿਵੇਂ ਪ੍ਰੈਜੈਂਟ ਕਰਨਾ ਵੀ ਸਾਡੇ ਸੂਬੇ ਦੇ ਵਿੱਚ ਜਿਹੜਾ ਹੁਣ ਇਸ ਸਾਲ ਤਕਰੀਬਨ $9 billion ਫੈਡਰਲ ਸਰਕਾਰ ਨੇ ਐਕਸਟਰਾ ਖਰਚ ਕਰਨਾ ਦਿਸ ਈਅਰ, ਕਿਉਂਕਿ ਅਜੇ 2% ਵਾਲਾ ਹੀ ਹੈ ਤੇ ਉਹ $9 billion ਐਕਸਟਰਾ ਬਣਦਾ, ਉਸ $9 billion ਦੇ ਵਿੱਚੋਂ ਅਸੀਂ ਕਿੰਨੇ ਕੁ ਡਾਲਰ ਜਿਹੜੇ BC ਵਿੱਚ ਲਿਆ ਸਕਦੇ ਹਾਂ, ਐਂਡ ਗੋਇੰਗ ਫੋਰਵਰਡ ਇਹ ਨੰਬਰ ਜਿਹੜਾ ਹੋਰ ਵੱਡਾ ਹੁੰਦਾ ਜਾਣਾ। ਸੋ ਉਹਦੇ ਵਾਸਤੇ BC ਆਪਣੇ ਆਪ ਨੂੰ ਸਟ੍ਰੀਮਲਾਈਨ ਕਰ ਰਿਹਾ,
ਤੇ BC ਨੇ ਬਾਏ ਦੀ ਐਂਡ ਆਫ ਦਿਸ ਮੰਥ ਇਹ ਦੱਸਿਆ ਗਿਆ ਕਿ ਸੋਵਰਨਟੀ ਐਂਡ ਨੈਸ਼ਨਲ ਡਿਫੈਂਸ ਸਟ੍ਰੈਟਜੀ ਇੱਕ ਰਿਲੀਜ਼ ਕਰਨੀ ਆ, ਆਹੀ ਫੰਡਿੰਗ ਸਿਕਿਓਰ ਕਰਨ ਦੇ ਸਾਰੇ ਮਕਸਦ ਦੇ ਨਾਲ। ਰਵੀ ਕਾਲੂ ਨੇ ਇਹ ਵੀ ਮੰਨਿਆ, ਕਹਿੰਦੇ ਦੇਖੋ ਬਾਕੀ ਸੂਬੇ ਵੀ ਕੰਪੀਟ ਕਰਨਗੇ ਕਿਉਂਕਿ ਬਾਕੀ ਸੂਬਿਆਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਕੋਈ ਜਿਹੜਾ ਡਿਊਅਲ ਯੂਜ਼ ਇਨਫਰਾਸਟ੍ਰਕਚਰ ਆ ਉਹ ਆਫਕੋਰਸ ਬਣ ਸਕਦਾ ਹੁੰਦਾ। ਸੋ ਕਹਿੰਦੇ ਜਿੱਥੇ ਜਿੱਥੇ ਸਾਡੀਆਂ ਕੁਝ ਐਡਵਾਂਟੇਜਿਸ ਨੇ ਅਸੀਂ ਉਹਨਾਂ ਐਡਵਾਂਟੇਜਿਸ ਨੂੰ ਕਿਵੇਂ ਕੈਪੀਟਲਾਈਜ਼ ਕਰ ਸਕਦੇ ਹਾਂ, ਸਾਡਾ ਧਿਆਨ ਉਧਰਲੇ ਪਾਸੇ ਆ।
ਤੇ ਜਿਹੜਾ ਪਹਿਲੇ ਵਾਲਾ 3.5% ਵੀ ਆ ਉਹਦੇ ਨਾਲ ਜਿਹੜੇ ਕੋਈ ਨੇਵਲ ਬੇਸਿਸ ਜਾਂ ਕੋਈ ਜਿਹੜੇ ਕੋਈ ਏਅਰ ਬੇਸਿਸ ਜਿਹੜੇ ਕੋਈ ਹੋਰ ਡਿਵੈਲਪ ਕੀਤੇ ਜਾਣਗੇ ਵੀ ਉਹਨਾਂ ਵਾਸਤੇ ਵੀ ਫਾਈਟ ਹੋਏਗੀ ਵੀ BC ਵਿੱਚ ਹੋ ਜਾਏ ਉਹ ਉਸ ਤਰ੍ਹਾਂ ਦੀ ਕੋਈ ਇਨਵੈਸਟਮੈਂਟ, ਪਰ ਜ਼ਿਆਦਾ ਜ਼ੋਰ 1.5% ਵਾਲਾ ਜਿਹੜਾ ਡੂਅਲ ਯੂਜ਼ ਉੱਤੇ ਹੋਏਗਾ।
ਯਾਰ ਮੈਰੀਟਾਈਮ ਸੈਕਟਰ ਦੀ ਕਪੈਸਿਟੀ ਨੂੰ ਲੈ ਕੇ ਕਿੰਨੀਆਂ ਗੱਲਾਂ ਚੱਲੀਆਂ, BC ਫੈਰੀਜ਼ ਵਾਲੀ ਜਦੋਂ ਸਾਰੀ ਗੱਲ ਚੱਲੀ ਵੀ ਚਾਈਨਾ ਤੋਂ ਫੈਰੀਜ਼ ਕਿਉਂ ਬਣਦੀਆਂ ਪਈਆਂ ਨੇ, ਅਤੇ ਜਿਹੜੀ ਵੀ ਕੋਈ ਸ਼ਿਪ ਬਿਲਡਿੰਗ ਜਿੱਥੇ ਨੇਵੀ ਵਾਸਤੇ, ਨੌ ਸੈਨਾ ਵਾਸਤੇ ਜਿੱਥੇ ਸ਼ਿਪਸ ਬਣਨੀਆਂ ਨੇ, ਜੇ ਉੱਥੇ ਕਪੈਸਿਟੀ ਵੱਧਦੀ ਆ ਤਾਂ ਉਹ ਫਿਰ ਫੈਰੀਜ਼ ਅਤੇ ਡੋਮੈਸਟਿਕ ਯੂਜ਼ ਵਾਸਤੇ ਜਿਹੜੀਆਂ ਚੀਜ਼ਾਂ ਉਹ ਵੀ ਤਾਂ ਬਣਾਈ ਸਕਦੇ ਆ ਨਾ
ਜੀ। ਪਰ ਪ੍ਰੋਬਲਮ ਇਹ ਹੋ ਜਾਂਦੀ ਹੈ ਜਿਵੇਂ ਹੁਣ ਸੀਗਾ ਕਿ ਜੀ ਸੀ ਸਪੈਨ ਸਾਨੂੰ ਬੀ ਸੀ ਫੈਰੀਜ਼ ਨੂੰ ਫੈਰੀਜ਼ ਤਾਂ ਨਹੀਂ ਬਣਾ ਕੇ ਦੇ ਸਕਦੀ ਕਿਉਂਕਿ ਇਹਨਾਂ ਨੇ ਆਈਸ ਬ੍ਰੇਕਰ ਬਣਾਉਣ ਦਾ ਠੇਕਾ ਲਿਆ ਹੋਇਆ,
ਕਪੈਸਿਟੀ ਨਹੀਂ ਹੈ।
ਇਹ ਨੇਵੀ ਵਾਸਤੇ ਕੰਮ ਕਰ ਰਹੇ ਨੇ ਅਤੇ ਉਹ ਸਾਡੇ ਕੋਲ ਸਿਵਿਲੀਅਨ ਇਨਫਰਾਸਟ੍ਰਕਚਰ ਵਾਸਤੇ ਕਪੈਸਿਟੀ ਨਹੀਂ ਹੈ।
ਜੀ ਜੀ ਜੀ।
ਮੈਸੇਜ ਆਇਆ ਇੱਕ ਕਹਿੰਦੇ ਕਿ ਮੁਫ਼ਤ ਦੇ ਵਿੱਚ ਜਿਹੜੀ ਸਲਾਹ ਹੁੰਦੀ ਹੈ ਕਦੇ ਅਸਰਦਾਰ ਨਹੀਂ ਹੁੰਦੀ। ਸੋ ਪਰ ਇਸ ਮਾਮਲੇ ਦੇ ਵਿੱਚ ਥੋੜਾ ਕੇਸ ਡਿਫਰੈਂਟ ਆ ਕਿਉਂਕਿ ਉਹ ਡਿਫੈਂਸ ਮਿਨਿਸਟਰ ਨੇ ਤੇ ਵੈਂਕੂਵਰ ਤੋਂ ਹੀ, ਮਤਲਬ ਸਾਬਕਾ ਡਿਫੈਂਸ ਮਿਨਿਸਟਰ ਨੇ, 6 ਸਾਲ ਰਹੇ ਡਿਫੈਂਸ ਮਿਨਿਸਟਰ, ਵੈਂਕੂਵਰ ਤੋਂ ਐਮਪੀ ਨੇ, ਹੁਣ ਰਿਟਾਇਰਡ ਨੇ ਫੈਡਰਲ ਪੋਲੀਟਿਕਸ ਤੋਂ, ਤੇ ਜੇ ਉਹ ਆਪਣੇ ਸੂਬੇ ਦੀ ਮਦਦ ਕਰਨਾ ਚਾਹ ਰਹੇ ਨੇ ਆਈ ਥਿੰਕ ਉਹਦਾ
ਸਵਾਗਤ ਹੋਣਾ ਚਾਹੀਦਾ। ਵਸਟ ਜੀ, ਅੱਜ ਸਵੇਰੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੁਝ ਅਨਾਊਂਸਮੈਂਟਸ ਕੀਤੀਆਂ ਨੇ, ਥੋੜ੍ਹਾ ਜਿਹਾ ਇਹ ਕਹਿ ਲਓ ਅਗਲੇ ਮਹੀਨੇ ਆਉਣ ਵਾਲੇ ਬਜਟ ਦੇ ਵਿੱਚ ਕੁਝ ਚੀਜ਼ਾਂ ਦਾ ਉਹਨਾਂ ਨੇ ਜ਼ਿਕਰ ਕੀਤਾ, ਨਿੱਕਾ ਜਿਹਾ ਓਵਰਵਿਊ ਉਹਨਾਂ ਨੇ ਸਾਂਝਾ ਕੀਤਾ ਅੱਜ।
ਜਾਂ ਬੇਸਿਕਲੀ ਅਫੋਰਡੇਬਿਲਿਟੀ ਅਨਾਊਂਸਮੈਂਟਸ ਨੇ ਕੁਝ, ਸੋ ਜਿਹੜੇ ਕੋਈ ਲੋਅ ਇਨਕਮ ਕੈਨੇਡੀਅਨਸ ਨੇ ਉਹਨਾਂ ਦੀ ਸਰਕਾਰ ਕਿਵੇਂ ਮਦਦ ਕਰੇਗੀ, ਸਰਵਿਸਿਜ਼ ਦੇ ਵਿੱਚ ਬੇਸਿਕਲੀ ਹੋਰ ਇਜ਼ਾਫਾ, ਥੋੜ੍ਹਾ ਹੋਰ ਖਰਚਾ ਸਰਕਾਰ ਕਿਹੜਾ ਕਿਹੜਾ ਕਰੇਗੀ, ਉਹਦੇ ਬਾਰੇ ਅੱਜ ਉਹਨਾਂ ਨੇ ਇੱਕ ਸਨੈਪਸ਼ਾਟ ਜੀ ਦਿੱਤੀ ਹੈ। ਇੱਕ ਉਹਨਾਂ ਨੇ ਦੱਸਿਆ ਕਿ ਜਿਹੜੇ ਲੋਅ ਇਨਕਮ ਕੈਨੇਡੀਅਨਸ ਨੇ ਵੀ ਉਹਨਾਂ ਵਾਸਤੇ ਜਿਹੜਾ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ 2023 ਦੇ ਵਿੱਚ, ਆਟੋਮੈਟਿਕ ਟੈਕਸ ਫਾਈਲਿੰਗ ਵਾਲਾ, ਇਹ ਜਸਟਿਨ ਟਰੂਡੋ ਨੇ ਸ਼ੁਰੂ ਕਰਾਇਆ ਸੀ ਤੇ ਸੋ ਉਹਨੂੰ ਕਹਿੰਦੇ ਅਸੀਂ ਹੁਣ ਪਰਮਾਨੈਂਟ ਕਰਾਂਗੇ, ਉਹਨੂੰ ਹੋਰ ਐਕਸਪੈਂਡ ਕਰਾਂਗੇ। ਸੋ ਇਹਦੇ ਨਾਲ ਕੋਈ ਸੋਚੇਗਾ ਵੀ ਇਹਦੇ ਨਾਲ ਅਫੋਰਡੇਬਿਲਿਟੀ ਕਿਵੇਂ ਹੋਏਗੀ। ਸੋ ਜਿਹੜੇ ਲੋਅ ਇਨਕਮ ਕੈਨੇਡੀਅਨਸ ਨੇ, ਜਿਹੜੇ ਕੋਈ ਸਮਝੋ ਵੀ ਜਿਹੜੇ ਬੈਨੀਫਿਟਸ ਤੇ ਨੇ ਸਰਕਾਰ ਦੇ ਕੋਲੋਂ ਇਨਕਮ ਅਸਿਸਟੈਂਸ ਲੈਂਦੇ ਨੇ, ਜਿਹਨਾਂ ਦੀ ਕੋਈ ਇਨਕਮ ਹੈ ਨਹੀਂ, ਉਹ ਅਸਿਊਮ ਕਰ ਲੈਂਦੇ ਆ ਕਿ ਵੀ ਸਾਡੀ ਤਾਂ ਕੋਈ ਇਨਕਮ ਹੈ ਨਹੀਂ, ਅਸੀਂ ਕਾਹਦਾ ਇਨਕਮ ਟੈਕਸ ਫਾਈਲ ਕਰਨਾ। ਸੋ ਇਨਕਮ ਟੈਕਸ ਉਹ ਫਾਈਲ ਨਹੀਂ ਕਰਦੇ, ਜ਼ੀਰੋ ਟੈਕਸ ਰਿਟਰਨ ਵੀ ਜਿਹੜੀ ਉਹ ਫਾਈਲ ਨਹੀਂ ਕਰਦੇ। ਉਹਦੇ ਨਾਲ ਹੁੰਦਾ ਕੀ ਆ ਕਿ ਬਹੁਤ ਸਾਰੇ ਜਿਹੜੇ ਬੈਨੀਫਿਟਸ ਨੇ ਸਰਕਾਰ ਕੋਲੋਂ ਮਿਲਣੇ ਹੁੰਦੇ ਉਹ ਫਿਰ ਉਹਨਾਂ ਨੂੰ ਮਿਲ ਨਹੀਂ ਪਾਉਂਦੇ,
ਕਿਉਂਕਿ ਸਿਸਟਮ ਦੇ ਵਿੱਚ ਉਹ ਡੇਟਾ ਜਦੋਂ ਅਪਡੇਟ ਨਹੀਂ ਹੁੰਦਾ ਤਾਂ ਫਿਰ ਉਹ ਬੈਨੀਫਿਟਸ ਤੋਂ ਕਈ ਵਾਰੀ ਖੁੰਝ ਜਾਂਦੇ।
ਬਹੁਤ ਸਾਰੇ ਬੈਨੀਫਿਟਸ ਦੀ ਰਿਕੁਆਇਰਮੈਂਟ ਹੁੰਦੀ ਆ ਕਿ ਤੁਸੀਂ ਟੈਕਸ ਫਾਈਲ ਕੀਤਾ ਹੋਣਾ ਚਾਹੀਦਾ,
ਕਰੈਕਟ,
ਤੇ ਫਿਰ ਉਹ ਐਲੀਜੀਬਲ ਨਹੀਂ ਹੋ ਪਾਉਂਦੇ। ਤੇ ਇਸ ਕਰਕੇ ਅੱਜ ਮਾਰਕ ਕਾਰਨੀ ਨੇ ਕਿਹਾ, ਪ੍ਰਾਈਮ ਮਿਨਿਸਟਰ ਨੇ, ਕਹਿੰਦੇ ਵੀ ਅਸੀਂ ਚਾਹੁੰਦੇ ਹਾਂ ਕਿ ਉਹ ਬੈਨੀਫਿਟਸ ਜਿਹੜੇ ਲੋੜਵੰਦ ਲੋਕਾਂ ਤੱਕ ਪਹੁੰਚਣ, ਇਸ ਕਰਕੇ ਆਟੋਮੈਟਿਕ ਟੈਕਸ ਫਾਈਲਿੰਗ ਅਸੀਂ ਐਕਸਪੈਂਡ ਕਰਾਂਗੇ, ਇਹਨੂੰ ਪਰਮਾਨੈਂਟ ਕਰਾਂਗੇ। ਇਟ ਵਿਲ ਸਟਾਰਟ, ਪਹਿਲਾਂ ਪਾਇਲਟ ਸੀਗਾ, ਹੁਣ ਉਹ ਮੁਕੰਮਲ ਤੌਰ ਤੇ ਲਾਂਚ ਕੀਤਾ
ਜਾਏਗਾ। ਜਦੋਂ ਅਗਲੇ ਸਾਲ ਇਸ ਸਾਲ ਦਾ ਟੈਕਸ ਫਾਈਲ ਕੀਤਾ ਜਾਏਗਾ 2025 ਦਾ, ਉਦੋਂ ਆਟੋਮੈਟਿਕ ਟੈਕਸ ਫਾਈਲਿੰਗ ਵਾਲਾ ਜਿਹੜਾ ਪਹਿਲੂ ਹੈਗਾ ਜਾਂ ਪ੍ਰੋਗਰਾਮ ਹੈ ਉਹ ਵਿਸਥਾਰ ਪੂਰਾ ਫੁੱਲ ਫਲੈਜ ਲਾਗੂ ਹੋ ਚੁੱਕਾ ਹੋਇਆ।
ਬਿਲਕੁਲ, ਤੇ ਇਸੇ ਤਰ੍ਹਾਂ ਜਿਹੜਾ ਨੈਸ਼ਨਲ ਫੂਡ ਪ੍ਰੋਗਰਾਮ ਵੀ ਜਸਟਿਨ ਟਰੂਡੋ ਨੇ ਸ਼ੁਰੂ ਕਰਵਾਇਆ ਸੀ, ਉਹ ਪਾਇਲਟ ਸੀਗਾ, ਤੇ ਉਹਨੂੰ ਵੀ ਹੁਣ ਪਰਮਾਨੈਂਟ ਕੀਤਾ ਜਾ ਰਿਹਾ। ਕਹਿੰਦੇ ਉਹਦੇ ਵਾਸਤੇ $216 million ਹਰ ਸਾਲ ਐਨੂਅਲ ਫੰਡਿੰਗ ਜਿਹੜੀ ਆ ਬੰਦ ਦਿੱਤੀ ਜਾਏਗੀ।
ਜੀ,
ਫਿਰ ਇਸੇ ਤਰ੍ਹਾਂ ਜਿਹੜਾ ਕੈਨੇਡਾ ਸਟਰੋਂਗ ਪਾਸ ਜਿਹੜਾ ਇੱਕ ਸ਼ੁਰੂ ਕੀਤਾ ਸੀ ਮਾਰਕ ਕਾਰਨੀ ਨੇ ਹੀ, ਕਿ ਗਰਮੀਆਂ ਦੇ ਵਿੱਚ ਤੁਸੀਂ ਘੁੰਮਣ ਫਿਰਨ ਜਾਓ ਤੇ ਪਾਰਕਸ ਦੀ ਜਿਹੜੀ ਕੋਈ ਟਿਕਟ ਵਗੈਰਾ ਨਹੀਂ ਲੱਗੇਗੀ, ਵੀਆਰ ਰੇਲ ਦੇ ਵਿੱਚ ਜਿਹੜੀ ਯੰਗਸਟਰਸ ਨੇ ਵੀਆਰ ਰੇਲ ਦੇ ਵਿੱਚ ਜੇ ਘੁੰਮਣਗੇ ਉਹਨਾਂ ਨੂੰ ਟਿਕਟ ਨਹੀਂ ਲੱਗੇਗੀ। ਇਸ ਤਰ੍ਹਾਂ ਦਾ ਜਿਹੜਾ ਪ੍ਰੋਗਰਾਮ ਉਹਨੂੰ ਕਹਿੰਦੇ ਅਸੀਂ ਹੁਣ ਹੋਲੀਡੇ ਸੀਜ਼ਨ ਦੇ ਵਿੱਚ ਵੀ ਤੇ ਅਗਲੇ ਸਾਲ ਸਮਰ ਵਿੱਚ ਕਹਿੰਦੇ ਅਸੀਂ ਦੁਬਾਰਾ ਲੈ ਕੇ ਆਵਾਂਗੇ। ਸੋ ਬੇਸਿਕਲੀ ਖਰਚੇ ਅਨਾਊਂਸ ਕੀਤੇ ਨੇ ਉਹਨਾਂ ਨੇ। ਹੁਣ ਸਵਾਲ ਇਹ ਵੀ ਇਹਦੇ ਵਾਸਤੇ ਪੈਸੇ ਕਿੱਥੋਂ ਆਉਣਗੇ, ਵੀ ਡੈਫੀਸਿਟ ਤਾਂ ਅੱਗੇ ਹੀ ਬਹੁਤ ਵਧਿਆ ਹੋਇਆ, ਪਰ ਮਾਰਕ ਕਾਰਨੀ ਦਾ ਕਹਿਣਾ ਸੀ ਵੀ ਅਸੀਂ ਇਸ ਗੱਲ ਨੂੰ ਭੁੱਲੀਏ ਨਾ ਕਿ ਜਿਹੜੇ ਲੋੜਵੰਦ ਕੈਨੇਡੀਅਨਸ ਨੇ ਉਹਨਾਂ ਨੂੰ ਸਾਡੀ ਸਮਰਥਨ ਦੀ ਅਜੇ ਵੀ ਲੋੜ ਹੈ, ਤੇ ਲੋਅ ਇਨਕਮ ਕੈਨੇਡੀਅਨਸ ਨੂੰ ਸਪੋਰਟ ਫੈਡਰਲ ਸਰਕਾਰ ਕਰਦੀ ਰਹੇਗੀ। ਸੋ ਇਹ ਇੱਕ ਬੜਾ ਕੈਲਕੂਲੇਟਡ ਰਿਸਕ ਆ ਉਹਨਾਂ ਦਾ, ਕਿਉਂਕਿ ਉਹਨਾਂ ਨੂੰ ਪਤਾ ਵੀ ਲੋਕ ਇਹ ਆਪੋਜੀਸ਼ਨ ਵਾਲੇ ਤਾਂ ਡੈਫੀਨੇਟਲੀ ਆਈ ਐਮ ਸ਼ੋਰ ਕਿ ਅਜੇ ਤੱਕ ਕੋਈ ਨਾ ਕੋਈ ਪ੍ਰੈਸ ਰਿਲੀਜ਼ ਆ ਵੀ ਗਿਆ ਹੋਣਾ ਕਿ ਮਾਰਕ ਕਾਰਨੀ ਤਾਂ ਦੇਖੋ ਜੀ ਜਸਟਿਨ ਟਰੂਡੋ ਤੋਂ ਵੀ ਜ਼ਿਆਦਾ ਖਰਚੀਲੇ ਨੇ, ਪਰ ਇਹ ਉਹਨਾਂ ਦੀ ਕੈਲਕੂਲੇਸ਼ਨ ਹੋਏਗੀ ਕਿ ਇੱਦਾਂ ਨਾ ਹੋਵੇ ਕਿ ਅਸੀਂ ਇਕੋਨਮੀ ਇਕੋਨਮੀ ਕਰਦੇ ਕਰਦੇ ਜਿਹੜਾ ਆਪਣਾ ਵੋਟਰ ਬੇਸ ਹੈ
ਉਹਨੂੰ
ਨਾਰਾਜ਼ ਕਰ ਲਈਏ, ਉਹਨੂੰ ਗਵਾ ਨਾ ਲਈਏ ਕਿਤੇ।
ਬਜਟ 4 ਨਵੰਬਰ ਨੂੰ ਪ੍ਰੈਜੈਂਟ ਕੀਤਾ ਜਾ। ਬਸ ਜੀ, ਵੈਰੀ ਕੁਇਕਲੀ ਗੱਲ ਕਰੀਏ, ਬੀਸੀ ਅਲਬਰਟਾ ਤੋਂ ਬੀਸੀ ਤੱਕ ਜਿਹੜੀ ਪਾਈਪਲਾਈਨ ਦਾ ਬੜਾ ਰਫੜ ਪਿਆ। ਡੈਨੀਅਲ ਸਮਿਥ ਦਾ ਕਹਿਣਾ ਕਿ ਨੌਰਥ ਕੋਸਟ ਤੱਕ ਬੀਸੀ ਦੇ ਉੱਤੇ ਪਾਈਪਲਾਈਨ ਬਣੇ, ਪਿਛਲੇ ਹਫ਼ਤਿਆਂ 'ਚ ਅਸੀਂ ਇਹਨੂੰ ਲੈ ਕੇ ਡਿਸਕਸ਼ਨ ਕਰਦੇ ਰਹੇ ਹਾਂ। ਇਸ ਹਫ਼ਤੇ ਤੇ ਪ੍ਰੀਮੀਅਰ ਡੇਵਿਡ ਈਬੀ ਇਸ ਮਾਮਲੇ ਦੇ ਉੱਪਰ ਬਹੁਤ ਜ਼ਿਆਦਾ ਗਰਮ ਵੀ ਹੋ ਗਏ ਸੀ। ਇਟ ਵਾਜ਼ ਵੈਰੀ ਕਲੀਅਰ ਕਿ ਬੜੇ ਗੁੱਸੇ ਸੀ ਉਹ ਜਦੋਂ ਉਹਨਾਂ ਨੇ ਕਿਹਾ ਸੀ ਇਟਸ ਨਾਟ ਦਾ ਡੈਨੀਅਲ ਸਮਿਥ ਸ਼ੋ। ਅੱਜ ਪ੍ਰੋਗਰਾਮ ਸਵੇਰੇ ਤੋਂ ਸ਼ਾਮਿਲ ਵੀ ਹੋਏ, ਮੈਂ ਪੁੱਛਿਆ ਸੀ ਉਹਨਾਂ ਨੂੰ ਇਸ ਬਾਰੇ, ਉਹਨਾਂ ਕਿਹਾ ਵੀ ਦੇਖੋ ਪਾਈਪਲਾਈਨ, ਕਿਉਂਕਿ ਮੈਂ ਇਹਨਾਂ ਨੂੰ ਹਵਾਲਾ ਇਹ ਦਿੱਤਾ ਸੀ, ਐਂਗਸ ਰੀਡ ਨੇ ਇੱਕ ਸਰਵੇ ਕੀਤਾ ਵਾ ਸੁਰੀ, ਐਂਗਸ ਰੀਡ ਦਾ ਸਰਵੇ, ਉਹ ਇਹ ਕਹਿੰਦਾ ਕਿ ਈਵਨ ਦੇਖੋ ਨੈਸ਼ਨਲੀ ਵੀ ਸਪੋਰਟ ਹੈਗੀ ਹੈ ਕਿ ਇੱਦਾਂ ਦੀ ਪਾਈਪਲਾਈਨ ਬਣੇ। ਜੇ ਸਪੈਸੀਫਿਕਲੀ ਬੀ ਸੀ 'ਚ ਦੇਖੀਏ ਤਾਂ ਬੀ ਸੀ ਦੇ ਵਿੱਚ ਵੀ 56% ਬ੍ਰਿਟਿਸ਼ ਕੋਲੰਬੀਅਨਸ ਇਹ ਕਹਿੰਦੇ ਨੇ ਕਿ ਅਲਬਰਟਾ ਤੋਂ ਬੀ ਸੀ ਦੇ ਨੌਰਥ ਕੋਸਟ ਤੱਕ ਪਾਈਪਲਾਈਨ ਬਣ ਜਾਵੇ ਕੋਈ ਹਰਜ ਨਹੀਂ। ਜਿਹੜੇ ਇਹਨੂੰ ਅਪੋਜ਼ ਕਰਨ ਵਾਲੇ ਨੇ ਉਹਨਾਂ ਦੀ ਗਿਣਤੀ 33% ਆ। ਸੋ 56% ਸਪੋਰਟ, 33% ਅਪੋਜੀਸ਼ਨ, 11% ਕਹਿੰਦੇ ਅਸੀਂ ਅਨਸ਼ੋਰ ਹਾਂ। ਵੀ ਜੇ ਪਬਲਿਕ ਬਾਏ ਇਨ ਹੈਗਾ ਫਿਰ ਤੁਸੀਂ ਇਸ ਪ੍ਰੋਜੈਕਟ ਦੀ ਮੁਖਾਲਫਤ ਕਿਉਂ ਕਰ ਰਹੇ ਹੋ? ਉਹ ਕਹਿੰਦੇ ਦੇਖੋ ਸਰਵੇਸ ਦੇ ਵਿੱਚ ਨਤੀਜੇ ਇਸ ਗੱਲ 'ਤੇ ਡਿਪੈਂਡ ਕਰ ਕਿ ਅਸੀਂ ਫਸਟ ਨੇਸ਼ਨਸ ਦੇ ਨਾਲ ਇੱਕ ਅੰਡਰਸਟੈਂਡਿੰਗ ਬਣਾ ਕੇ ਕਿੰਨੇ ਹੀ LNG ਪ੍ਰੋਜੈਕਟਸ, ਮਾਈਨਿੰਗ ਦੇ ਪ੍ਰੋਜੈਕਟਸ ਨੂੰ ਅੱਗੇ ਤੋਰਨ ਵਾਸਤੇ ਰਾਹ ਪੱਧਰਾ ਕੀਤਾ ਹੋਇਆ। ਅਤੇ ਫਸਟ ਨੇਸ਼ਨ ਗਰੁੱਪਸ ਦਾ ਇਹ ਕਹਿਣਾ ਕਿ ਜੇ ਇਹ ਪਾਈਪਲਾਈਨ ਨੂੰ ਗੋ ਅਹੈਡ ਮਿਲ ਜਾਂਦਾ ਤਾਂ ਉਹਦੇ ਨਾਲ ਜਿਹੜੀ ਉਹਨਾਂ ਦੀ ਸਹਿਮਤੀ ਹੈ ਬਾਕੀ ਦੇ ਐਨਰਜੀ ਪ੍ਰੋਜੈਕਟਸ ਨੂੰ ਲੈ ਕੇ, ਉਹ ਫਿਰ ਕੰਪਰੋਮਾਈਜ਼ ਹੋ ਜਾਏਗੀ, ਉਹਦੇ ਉੱਪਰ ਅਸਰ ਪੈ ਜਾਏਗਾ। ਸੋ ਕਹਿੰਦੇ ਇਸ ਕਰਕੇ ਇਹ ਗੱਲ ਹੈਗੀ ਆ। ਬਾਕੀ ਜੇ ਫੈਡਰਲ ਸਰਕਾਰ ਨੇ ਪੈਸੇ ਖਰਚਣੇ ਹੀ ਨੇ, ਇਹ ਤਾਂ ਇੱਕ ਅਜਿਹੀ ਪਾਈਪਲਾਈਨ ਦਾ ਸੁਪਨਾ ਹੈ ਜਾਂ ਇੱਕ ਪ੍ਰਪੋਜ਼ਲ ਹੈ ਡੇਨੀਅਲ ਸਮਿਥ ਦੀ, ਜਿਹਦੇ ਪਿੱਛੇ ਕੋਈ ਪ੍ਰਾਈਵੇਟ ਕੰਪਨੀ ਹੈ ਹੀ ਨਹੀਂ।
ਸੋ ਇਸ ਪੂਰੇ ਮਾਮਲੇ 'ਤੇ ਐਲਬਰਟਾ ਦਾ ਕੀ ਰੁੱਖ ਹੈ, BC ਦਾ ਕੀ ਰੁੱਖ ਹੈ, ਇਹ ਤਾਂ ਹੁਣ ਪੂਰੇ ਕੈਨੇਡਾ ਨੂੰ ਪਤਾ
ਜੀ।
ਇਹਦੇ ਵਿੱਚ ਫੈਡਰਲ ਸਰਕਾਰ ਦਾ ਕੀ ਰੁੱਖ ਹੈ, ਇਹ ਸਾਰੇ ਜਾਣਨਾ ਚਾਹੁੰਦੇ ਸੀ। ਫੈਡਰਲ ਸਰਕਾਰ ਕਿਉਂਕਿ ਚੁੱਪ ਕਰਕੇ ਜਿਵੇਂ ਤਮਾਸ਼ਾ ਦੇਖ ਰਹੀ ਸੀ।
ਸਸਕੈਚੁਅਨ ਦੇ ਪ੍ਰੀਮੀਅਰ ਨੇ ਇਸ ਹਫ਼ਤੇ ਗੱਲ ਕੀਤੀ ਸੀ, ਆਪਾਂ ਇਹ ਗੱਲ ਕੀਤੀ ਵੀ ਸੀ ਉਦੋਂ, ਐਂਡ ਇਹ ਪਹਿਲਾਂ ਵੀ ਗੱਲ ਉੱਠਦੀ ਰਹੀ ਆ ਕਿ ਜਿਹੜੇ ਪੋਰਟਸ ਨੇ ਉਹ ਫੈਡਰਲ ਜੁਰਿਸਡਿਕਸ਼ਨ ਦੇ ਵਿੱਚ ਆਉਂਦੇ ਨੇ। ਇੱਕ ਸੂਬੇ ਤੋਂ ਦੂਜੇ ਸੂਬੇ ਤੱਕ ਕਿਸੇ ਵੀ ਕੋਈ ਵੀ ਇਨਫਰਾਸਟ੍ਰਕਚਰ ਪ੍ਰੋਜੈਕਟ ਜੇ ਬਣਨਾ ਜਾਂ ਕੋਈ ਇਸ ਤਰ੍ਹਾਂ ਦੀ ਜਿਹੜੀ ਟਰਾਂਸਪੋਰਟੇਸ਼ਨ ਹੋਣੀ ਹੈ ਗੁੱਡਸ ਦੀ, ਉਹ ਵੀ ਫੈਡਰਲ ਜੁਰਿਸਡਿਕਸ਼ਨ ਦੇ ਵਿੱਚ ਆਉਂਦਾ। ਵੀ ਪਾਈਪਲਾਈਨ ਨੂੰ ਇੱਦਾਂ BC ਦੀ ਸਰਕਾਰ ਰੋਕ ਨਹੀਂ ਸਕਦੀ। ਅਤੇ ਅਸੀਂ ਟਰਾਂਸ ਮਾਊਂਟਨ ਪਾਈਪਲਾਈਨ ਦੀ ਐਕਸਪੈਂਸ਼ਨ ਵੇਲੇ ਦੇਖਿਆ ਸੀ ਕਿ BC ਦੀ ਸਰਕਾਰ ਨੇ ਭਾਵੇਂ ਉਸ ਵੇਲੇ ਅਦਾਲਤੀ ਚੈਲੇਂਜ ਵੀ ਕੀਤੇ, ਪਰ ਕੌਂਸਟੀਟਿਊਸ਼ਨਲੀ ਉਹ ਫੈਡਰਲ ਸਰਕਾਰ ਦੇ ਇਖਤਿਆਰ ਦੇ ਵਿੱਚ ਆਉਂਦਾ ਕਿ ਵਿਦਇਨ ਪ੍ਰੋਵਿੰਸਿਸ ਅਤੇ ਜਿਹੜੇ ਸਾਡੇ ਪੋਰਟਸ ਨੇ ਉਹਨਾਂ ਨੂੰ ਕਿਵੇਂ ਰੈਗੂਲੇਟ ਕਰਨਾ। ਸੋ ਉਹ ਉਸ ਗੱਲ ਨੂੰ ਆਧਾਰ ਬਣਾ ਕੇ ਇਹ ਸੀ ਵੀ BC ਦੀ ਸਰਕਾਰ ਤਾਂ ਇਸ ਚੀਜ਼ ਨੂੰ ਰੋਕ ਨਹੀਂ ਸਕਦੀ, ਜੇ ਫੈਡਰਲ ਸਰਕਾਰ ਨੇ ਮੋਹਰ ਲਾ ਦਿੱਤੀ ਫਿਰ BC ਦੀ ਪੇਸ਼ ਨਹੀਂ ਜੇ ਚੱਲਣੀ। ਪਰ ਵਾਸੂ ਜੀ, ਜਿਹੜੇ ਸਾਡੇ ਐਨਰਜੀ ਮਿਨਿਸਟਰ ਨੇ ਟਿਮ ਹੌਡਸਨ, ਉਹਨਾਂ ਨੇ ਇੱਕ ਗੱਲ ਆਖੀ ਹੈ ਸੈਨੇਟ ਦੇ ਮੂਹਰੇ ਪੇਸ਼ ਹੁੰਦਿਆਂ ਕਿ ਜੇ ਅਲਬਰਟਾ ਅਜਿਹੀ ਪਾਈਪਲਾਈਨ ਚਾਹੁੰਦਾ ਤਾਂ BC ਅਤੇ ਇੰਡੀਜਨਸ ਭਾਈਚਾਰਿਆਂ ਦੇ ਸਾਥ ਤੋਂ ਬਗੈਰ ਅਜਿਹਾ ਹੋ ਨਹੀਂ ਸਕੇਗਾ।
ਯਾ ਅਤੇ ਕਿਉਂਕਿ ਉਹਨਾਂ ਨੂੰ ਇਹ ਪੁੱਛਿਆ ਜਾ ਰਿਹਾ ਸੀ ਵੀ ਤੁਸੀਂ ਵੀ ਦੱਸ ਦਿਓ ਭਾਈ ਵੀ ਤੁਹਾਡਾ ਕੀ ਇੱਥੇ ਰੁੱਖ ਹੈਗਾ ਕਿ ਦੋਨੋਂ ਸੂਬੇ ਆਪਸ ਵਿੱਚ ਲੜ ਰਹੇ ਨੇ, ਫੈਡਰਲ ਸਰਕਾਰ ਜਿਨ੍ਹਾਂ ਨੇ ਇਹ ਫੈਸਲਾ ਕਰਨਾ ਹੈ ਇਹਦੇ ਬਾਰੇ ਉਹ ਚੁੱਪ ਕਰਕੇ ਬੈਠੀ ਹੈ। ਸੋ ਜਿਹੜੇ ਸਾਡੇ ਨੈਚੁਰਲ ਰਿਸੋਰਸਿਸ ਐਨਰਜੀ ਮਿਨਿਸਟਰ ਨੇ ਟਿਮ ਹੌਡਸਨ, ਇਹ ਜਿਹੜੇ ਮਾਰਕ ਕਾਰਨੀ ਦੇ ਪੁਰਾਣੇ ਵਾਕਫ ਨੇ, ਉਹਨਾਂ ਨੇ ਹੁਣ ਸੈਨੇਟ ਕਮੇਟੀ ਦੇ ਸਾਹਮਣੇ ਪੇਸ਼ ਹੋ ਕੇ ਗੱਲ ਕਹੀ ਆ। ਕਹਿੰਦੇ ਕਿ ਜੇਕਰ ਐਲਬਰਟਾ ਇਹ ਪਾਈਪਲਾਈਨ ਬਣਾਉਣਾ ਚਾਹੁੰਦਾ ਤੇ ਉਹਨਾਂ ਨੂੰ ਬ੍ਰਿਟਿਸ਼ ਕੋਲੰਬੀਆ ਤੇ ਫਸਟ ਨੇਸ਼ਨਸ ਦੇ ਸਮਰਥਨ ਦੀ ਲੋੜ ਪਏਗੀ, ਉਹਨਾਂ ਦੀ ਸਹਿਮਤੀ ਦੀ ਜ਼ਰੂਰਤ ਪਏਗੀ। ਤੇ ਉਹਨਾਂ ਨੇ ਨਾਲ ਇਹ ਵੀ ਕਿਹਾ, ਕਹਿੰਦੇ ਵੀ ਜਿੰਨੀ ਦੇਰ ਤੱਕ ਐਲਬਰਟਾ ਇਸ ਪ੍ਰੋਜੈਕਟ ਦੀ ਐਪਲੀਕੇਸ਼ਨ ਤਿਆਰ ਕਰਕੇ ਮੇਜਰ ਪ੍ਰੋਜੈਕਟਸ ਆਫਿਸ ਨੂੰ ਸਬਮਿਟ ਨਹੀਂ ਕਰਦਾ, ਜੋ ਕਿ ਐਲਬਰਟਾ ਨੇ ਕਿਹਾ ਸੀ ਅਗਲੇ ਸਾਲ ਦੀ ਸਪ੍ਰਿੰਗ ਤੱਕ ਕਰਾਂਗੇ, ਕਹਿੰਦੇ ਉਨੀ ਦੇਰ ਤੱਕ ਇਟਸ ਅ ਹਾਈਪੋਥੈਟੀਕਲ ਪ੍ਰੋਜੈਕਟ। ਇਹੀ ਗੱਲ ਐਗਜੈਕਟਲੀ ਜਿਹੜਾ ਹਾਈਪੋਥੈਟੀਕਲ ਸ਼ਬਦ ਹੈਗਾ ਇਹ ਸਾਡੇ ਪ੍ਰੀਮੀਅਰ
ਡੇਵਿਡ ਨੇ ਵੀ ਕਿਹਾ
ਕਿ ਇਹ ਪ੍ਰੋਜੈਕਟ ਤਾਂ ਡੈਨੀਅਲ ਸਮਿਥ ਦੇ ਖਿਆਲਾਂ ਦੇ ਵਿੱਚ ਐਗਜ਼ਿਸਟ ਕਰਦਾ ਵੀ ਅਦਰਵਾਈਜ਼ ਇਹਦੀ ਹੋਰ ਕੋਈ ਐਗਜ਼ਿਸਟੈਂਸ ਹੈ ਨਹੀਂ।
ਤੇ ਵਾਸੂ ਜੀ, ਜਿਹੜੇ ਮੇਜਰ ਪ੍ਰੋਜੈਕਟਸ ਆਫਿਸ ਦੇ CEO ਨੇ ਡੌਨ ਫੈਰਲ, ਉਹ ਪੇਸ਼ ਹੋਏ ਜਿਹੜੀ ਪਾਰਲੀਮੈਂਟ ਦੀ ਕਮੇਟੀ ਹੈਗੀ ਹੈ ਐਨਵਾਇਰਮੈਂਟ ਐਂਡ ਸਸਟੇਨੇਬਲ ਡਿਵੈਲਪਮੈਂਟ ਵਾਲੀ ਕਮੇਟੀ, ਉਹਦੇ ਮੂਹਰੇ ਜਦੋਂ ਉਹਨਾਂ ਨੂੰ ਇਸ ਬਾਰੇ ਪੁੱਛਿਆ ਗਿਆ ਕਿ ਜੀ ਆਹ ਜੇ ਪਾਈਪਲਾਈਨ ਆ ਇਹਦੀ ਜੇ ਅਰਜ਼ੀ ਤੁਹਾਡੇ ਕੋਲ ਆ ਜਾਂਦੀ ਹੈ ਤਾਂ ਕੀ ਕਰਨਾ, ਪਹਿਲਾਂ ਤਾਂ ਉਹ ਇਸ ਗੱਲ ਦੀ ਆਨਾਕਾਨੀ ਕਰਦੇ ਰਹੇ, ਕਹਿੰਦੇ ਮੈਨੂੰ 39 ਦਿਨ 39 ਡੇਜ਼ ਹੋਏ ਨੇ ਆਹ ਜ਼ਿੰਮੇਵਾਰੀ ਸੰਭਾਲਿਆ, ਅਜੇ ਨਹੀਂ ਮੈਂ ਦੱਸ ਸਕਦੀ। ਫਿਰ ਜਦੋਂ ਹੋਰ ਪ੍ਰੈਸ ਕੀਤਾ ਗਿਆ ਉਹ ਕਹਿੰਦੇ ਵੀ ਤਕਰੀਬਨ 4 ਤੋਂ 5 ਮਹੀਨੇ ਲੱਗ ਜਾਣਗੇ ਐਲਬਰਟਾ ਜੇ ਸਾਨੂੰ ਅਰਜ਼ੀ ਜਮ੍ਹਾਂ ਵੀ ਕਰਾ ਦਿੰਦਾ। ਮੇਜਰ ਪ੍ਰੋਜੈਕਟਸ ਲਿਸਟ ਦੇ ਵਿੱਚ ਕੀ ਐਲਬਰਟਾ ਤੋਂ BC ਦੇ ਨੌਰਥ ਕੋਸਟ 'ਤੇ ਜਾਂਦੀ ਪਾਈਪਲਾਈਨ ਅਪਰੂਵ ਕਰਨੀ ਹੈ ਕਿ ਨਹੀਂ, ਜਾਂ ਮੇਜਰ ਪ੍ਰੋਜੈਕਟ ਲਿਸਟ ਦਾ ਹਿੱਸਾ ਵੀ ਬਣੇਗੀ ਕਿ ਨਹੀਂ, ਉਹਨੂੰ 4 ਤੋਂ 5 ਮਹੀਨੇ ਦਾ ਸਮਾਂ ਲੱਗਣਾ।
ਯਾ ਸੋ ਬੇਸਿਕਲੀ ਉਹਨਾਂ ਨੇ ਇਹ ਕਿਹਾ ਵੀ ਕਹਿੰਦੇ ਜਦੋਂ ਅਰਜ਼ੀ ਇਹ ਸਬਮਿਟ ਹੋ ਜਾਏਗੀ, ਜੋ ਐਲਬਰਟਾ ਵਾਲੇ ਕਹਿ ਰਹੇ ਅਸੀਂ ਨੈਕਸਟ ਈਅਰ ਸਪ੍ਰਿੰਗ 'ਚ ਕਰਾਂਗੇ, ਉਸ ਤੋਂ ਬਾਅਦ ਕਹਿੰਦੇ ਸਾਨੂੰ 4 ਤੋਂ 5 ਮਹੀਨੇ ਲੱਗਣਗੇ ਡਿਸਾਈਡ ਕਰਨ ਦੇ ਵਿੱਚ ਕਿ ਇਸ ਅਰਜ਼ੀ ਨੂੰ ਮਨਜ਼ੂਰ ਕਰਨਾ ਕਿ ਨਾ ਮਨਜ਼ੂਰ ਕਰਨਾ। ਤੇ ਫਿਰ ਜਿੱਦਾਂ ਕਿ ਐਕਸਪੈਕਟਡ ਸੀਗਾ, ਪੀਅਰ ਪੌਲੀਏਵ ਆਪੋਜੀਸ਼ਨ ਲੀਡਰ ਦਾ ਬਿਆਨ ਆ ਗਿਆ, ਉਹ ਕਹਿੰਦੇ ਕਿ ਦੇਖ ਲਓ ਵੀ ਪ੍ਰੋਜੈਕਟਸ ਨੂੰ ਫਾਸਟ ਟਰੈਕ ਕਰਨ ਦੀ ਗੱਲ ਕਰਦੇ ਨੇ, ਕਹਿੰਦੇ ਕਿੱਥੇ ਹੋ ਰਹੀ ਫਾਸਟ ਟਰੈਕਿੰਗ, ਕਹਿੰਦੇ ਆਲ ਦੇ ਨੀਡ ਟੂ ਡੂ ਇਜ਼ ਗੈਟ ਆਊਟ ਆਫ ਦ ਵੇ, ਵੀ ਇਹ ਤਾਂ ਹੁਣ ਕਹਿੰਦੇ ਵੀ 4 ਤੋਂ 5 ਮਹੀਨੇ ਡਿਸਾਈਡ ਕਰਨ ਦੇ ਵਿੱਚ ਹੀ ਲਾਣਗੇ ਕਿ ਪ੍ਰੋਜੈਕਟ ਨੂੰ ਅਪਰੂਵ ਕਰਨਾ ਕਿ ਨਹੀਂ। ਕਹਿੰਦੇ ਤੁਸੀਂ ਪ੍ਰੋਜੈਕਟ ਨੂੰ ਅੱਜ ਅਪਰੂਵ ਕਰ ਦਿਓ, ਕਹਿੰਦੇ ਤੁਸੀਂ ਅੱਜ ਕਹਿ ਦਿਓ ਵੀ ਸਾਡੇ ਵੱਲੋਂ ਕੋਈ ਅੜਿੱਕਾ ਨਹੀਂ ਹੋਏਗਾ, ਕਹਿੰਦੇ ਤੁਸੀਂ ਦੇਖਿਓ ਫਿਰ ਬਿਲੀਅਨਸ ਆਫ ਡਾਲਰਸ ਆਫ ਪ੍ਰਾਈਵੇਟ ਇਨਵੈਸਟਮੈਂਟ ਇਟ ਵਿਲ ਸਟਾਰਟ ਪੋਰਿੰਗ ਇਨ। ਤੁਸੀਂ ਜਿਹੜੀ ਗੱਲ ਕਰਦੇ ਹੋ ਵੀ ਪ੍ਰਾਈਵੇਟ ਪ੍ਰੋਪੋਨੈਂਟ ਕੋਈ ਨਹੀਂ ਹੈਗਾ, ਉਹ ਤੁਹਾਡੇ ਕਰਕੇ ਨਹੀਂ ਹੈਗਾ, ਕਿ ਤੁਸੀਂ ਇਹ ਗੱਲ ਕਲੀਅਰ ਹੀ ਨਹੀਂ ਕਰ ਰਹੇ ਵੀ ਤੁਸੀਂ ਇਸ ਪ੍ਰੋਜੈਕਟ ਨੂੰ ਸਪੋਰਟ ਕਰਦੇ ਵੀ ਹੋ ਕਿ ਨਹੀਂ।
ਡੌਨ ਫੈਰਲ ਨੇ ਕਮੇਟੀ ਮੂਹਰੇ ਇਹ ਕਿਹਾ, ਕਹਿੰਦੇ ਇਸ ਵੇਲੇ 500 ਅਜਿਹੇ ਪ੍ਰੋਜੈਕਟ ਨੇ ਜਿਹੜੇ ਆਪਣੇ ਆਪ ਨੂੰ ਇਹ ਸੋਚਦੇ ਨੇ ਕਿ ਅਸੀਂ ਮੇਜਰ ਪ੍ਰੋਜੈਕਟ ਹਾਂ। ਕਹਿੰਦੇ ਜੇ ਉਹ 500 ਅਰਜ਼ੀਆਂ ਸਾਡੇ ਕੋਲ ਆ ਗਈਆਂ, ਕਹਿੰਦੇ ਸਾਡੇ ਦਫ਼ਤਰ 'ਚ, ਮੇਰੇ ਦਫ਼ਤਰ 'ਚ, ਨਵੇਂ ਬਣੇ ਦਫ਼ਤਰ 'ਚ ਇੰਨੀ ਕਪੈਸਿਟੀ ਨਹੀਂ ਆ ਕਿ ਅਸੀਂ 500 ਐਪਲੀਕੇਸ਼ਨ ਦੀ ਅਸੈਸਮੈਂਟ ਕਰ ਸਕੀਏ।
ਹੋਰ ਬਣਾਓ ਫਿਰ, ਵੀ ਨੀਡ ਵਨ ਮੋਰ ਮਾਈਨਰ ਪ੍ਰੋਜੈਕਟ।
ਪਤਾ ਕੀ ਇੱਕ ਹੁੰਦਾ ਵੀ
ਲੈਸ ਮੇਜਰ ਪ੍ਰੋਜੈਕਟ,
ਲੈਸ ਮੇਜਰ।
ਇਹ ਬਣਾਓ ਵਿਜੇ ਜੀ,
ਪ੍ਰਧਾਨ ਹੁੰਦਾ, ਸੀਨੀਅਰ ਪ੍ਰਧਾਨ ਹੁੰਦਾ, ਇੱਕ ਵਾਈਸ ਸੀਨੀਅਰ ਪ੍ਰਧਾਨ, ਇੱਦਾਂ ਦੀ ਵੀ ਬਣਨ ਲੱਗ ਗਿਆ।
ਇੱਕ ਉਹ ਹੁੰਦਾ ਬ੍ਰਦਰ ਇਨ ਲਾਅ ਪ੍ਰਧਾਨ,
ਉਹ ਵੀ। ਬਸ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ,
ਥੈਂਕ ਯੂ ਵਿਜੇ ਜੀ।
ਯੂ ਹੈਵ ਅ ਨਾਈਸ ਡੇ, ਸ਼ਾਮੀ ਤੁਹਾਨੂੰ ਸੁਣਦੇ ਹਾਂ, ਫਿਰ ਹੁਣ ਮੰਗਲਵਾਰ ਗੱਲ ਹੋਏਗੀ। ਹੈਵ ਅ ਨਾਈਸ ਲੌਂਗ ਵੀਕਐਂਡ,
ਯੂ ਐਸ ਵੈਲ।